तुम समर्था कारण करन, ढाकन ढाक गोबिंद गुर मेरे, मोहे अपराधी सरन चरन, जो जो कीनो सो तुम जानियो, देख्यो ठौर नाहीं कछु ढीठ मुकरन, बड़ परताप सुनियो प्रभ तुमरो, कोट अगा तेरो नाम हरन, हमरो सहाउ सदा सद भूलन, तुमरो बिरद पतत उदरन, करुणा मैं कृपाल कृपा निध, जीवन पद नानक हर दर्शन। वाहिगुरु साहिब जी गुजरी महला पंजवा, कर चौथा चौपदे एक ओंकार सतगुर प्रसाद, छाड़ सगल सियाणपा साध सरणी आओ, पार ब्रह्म परमेश्वरो प्रभु के गुण गाओ, छाड़ सगल सियाणपा साध सरणी आओ, पार ब्रह्म परमेश्वरो प्रभु के गुण गाओ, रे चित चरण कमल आराध, सर्व सुख कल्याण पावह मिटै सगल उपाध, रहाओ मात पिता सुत मीत भाई, तिस बिना नहीं कोय, ईत ऊत जिय नाल संगी सर्ब रविया सोय, कोट जतन उपाव मिथ्या काशु ना आवै काम, शरण साधु निर्मला गत होए प्रभ कै नाम, अगम दयाल प्रभु ऊचा शरण साधु जोग, तिस परापत नानका जिस लिखिया तुर संजोग, अगम दयाल प्रभु ऊचा शरण साधु जोग, तिस परापत नानका जिस लिखिया तुर संजोग। वाहिगुरु जी का खालसा, वाहिगुरु जी की फतेह। सतगुरु गरीब निवाज, पतत पावन भगत वत्सल कृपा निधान, जुगो जुग अटल, साहिब श्री गुरु ग्रंथ साहिब जी की पवित्र हजूरी विच शोभत, परम सत्कार जो गुरु खालसा साध संगत जीओ, परम पिता अकाल पुरख वाहेगुरु जी की अपार कृपा दे नाल वडभागी माई भाई गुरमुख जना नूं सतगुरां दी पावन हजूरी विच सतसंगत करन दा भागा भरिया श्रेष्ठ और उत्तम समा प्राप्त हो रहा है। अमृत रूप गुरबाणी दी लड़ीवार कथा विचार ਰੋਜ਼ਾਨਾ ਭਾਗਾਂ ਵਾਲੀਆਂ ਸੰਗਤਾਂ ਸਰਵਣ ਕਰਕੇ ਆਨੰਦ ਪ੍ਰਾਪਤ ਕਰਦੀਆਂ ਹਨ। ਗੁਜਰੀ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ। ਧੰਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਇਸ ਗੁਜਰੀ ਰਾਗ ਦੇ ਵਿੱਚ ਚਾਰ ਚਾਰ ਪਦਿਆਂ ਵਾਲੇ ਸ਼ਬਦ ਉਚਾਰਨ ਕੀਤੇ। ਰਾਗ ਦੇ ਪਹਿਲੇ ਘਰ ਭਾਵ ਸੁਰ ਤਾਲ ਵਿੱਚ ਇੱਕ ਸ਼ਬਦ ਉਚਾਰਿਆ। ਇਸ ਤੋਂ ਉਪਰੰਤ ਦੂਸਰੇ ਘਰ ਵਿੱਚ ਚਾਰ ਪਦਿਆਂ ਵਾਲੇ 6 ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੇ। ਫਿਰ 5 ਪਦਿਆਂ ਵਾਲਾ ਇੱਕ ਸ਼ਬਦ, ਉਸ ਤੋਂ ਉਪਰੰਤ 3 ਪਦਿਆਂ ਵਾਲੇ ਗੁਰੂ ਗਰੀਬ ਨਿਵਾਜ ਜੀ ਨੇ ਇੱਕ ਸ਼ਬਦ 3 ਪਦਿਆਂ ਵਾਲਾ ਉਚਾਰਨ ਕੀਤਾ। ਔਰ ਫਿਰ 17 ਪਦਿਆਂ ਵਾਲੇ ਸ਼ਬਦ ਰਾਗ ਦੇ ਦੂਸਰੇ ਘਰ ਤਾਲ ਵਿੱਚ 2 ਪਦਿਆਂ ਵਾਲੇ ਉਚਾਰਨ ਕੀਤੇ ਨੇ। ਇਉਂ 26 ਸ਼ਬਦਾਂ ਦੀ ਕਥਾ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਹਨ ਗੁਜਰੀ ਰਾਗ ਵਿੱਚ ਸੰਗਤਾਂ ਸਰਵਣ ਕੀਤੀ ਹੈ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ 4 ਪਦਿਆਂ ਵਾਲੇ ਸ਼ਬਦ ਜੋ ਹਨ ਫਿਰ ਇਹਨਾਂ ਦੀ ਆਰੰਭਤਾ ਕਰਦੇ ਹਨ। ਔਰ ਇਹਨਾਂ ਪਦਿਆਂ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਦੇ ਨਾਮ ਸਿਮਰਨ ਦੀ ਪ੍ਰੇਰਣਾ ਦਿੰਦਿਆਂ ਹੋਇਆਂ ਪਰਮ ਪਵਿੱਤਰ ਉਪਦੇਸ਼ ਉਚਾਰਨ ਕਰਕੇ ਸਮੂਹ ਸੰਸਾਰ ਉੱਪਰ ਮਹਾਨ ਪਰ ਉਪਕਾਰ ਕੀਤਾ ਹੈ। 4 ਸ਼ਬਦ ਸਤਿਗੁਰੂ ਜੀ ਨੇ ਇਹ 4 ਪਦਿਆਂ ਵਾਲੇ ਜੋ ਹਨ ਇਹ ਉਚਾਰਨ ਕੀਤੇ ਹਨ। ਆਓ ਸ਼ਰਧਾ ਭਾਵਨਾ ਸਹਿਤ ਗੁਰੂ ਬਾਣੀ ਦੀ ਵਿਚਾਰ ਸਰਵਣ ਕਰਕੇ ਆਨੰਦ ਪ੍ਰਾਪਤ ਕਰੀਏ। ਗੁਜਰੀ ਮਹੱਲਾ 5ਵਾਂ ਘਰ ਚੌਥਾ ਚੌਪਦੇ। ਗੁਜਰੀ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਰਾਗ ਦੇ ਚੌਥੇ ਘਰ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਹਨ। ਚੌਪਦੇ 4-4 ਪਦਿਆਂ ਵਾਲੇ, ਦੋ ਦੋ ਪੰਗਤੀਆਂ ਦਾ ਇੱਕ ਇੱਕ ਪਦ ਹੈ। ਰਹਾਉ ਵਾਲੀ ਪੰਗਤੀ ਜੋ ਹੈ ਸ਼ਬਦਾਂ ਦਾ ਕੇਂਦਰੀ ਭਾਵ ਮੂਲ ਭਾਵ ਹੈ, ਔਰ ਰਹਾਉ ਵਾਲੀ ਪੰਗਤੀ ਤੋਂ ਛੁੱਟ 4-4 ਪਦੇ ਹਨ ਸ਼ਬਦਾਂ ਦੇ। ਸਤਿਗੁਰੂ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਅਦੁੱਤੀ ਹੈ, ਉਸ ਵਰਗਾ ਹੋਰ ਕੋਈ ਨਹੀਂ। ਓਅੰਕਾਰ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ, ਰਚਨਹਾਰ ਹੈ। ਸਤ ਗੁਰ ਪ੍ਰਸਾਦ, ਸਤ ਨਿਸ਼ਚੇ ਵਾਚਕ ਸੱਚਾ ਹੈ, ਗੁਰ ਚੇਤਨ ਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਰਹਾਉ ਵਾਲੀ ਪੰਗਤੀ ਵਿੱਚ ਹਜ਼ੂਰ ਫਰਮਾਉਂਦੇ ਨੇ ਰੇ ਚਿੱਤ ਚਰਨ ਕਮਲ ਅਰਾਧ। ਐ ਚਿੱਤ ਐ ਜਿਉੜੇ ਐ ਮਨਾ, ਅਕਾਲ ਪੁਰਖ ਵਾਹਿਗੁਰੂ ਦੇ ਪਾਵਨ ਪਵਿੱਤਰ ਨਾਮ ਰੂਪੀ ਚਰਨ ਕਮਲਾਂ ਦੀ ਆਰਾਧਨਾ ਕਰ। ਗੁਰੂ ਕੇ ਚਰਨ ਕਮਲਾਂ ਦਾ ਆਰਾਧਨ ਹਿਰਦੇ ਵਿੱਚ ਕਰ। ਸਿੱਖਿਆ ਦਿੰਦੇ ਹਨ ਸਤਿਗੁਰੂ ਗਰੀਬ ਨਿਵਾਜ ਜੀ, ਛਾਡ ਸਗਲ ਸਿਆਣ ਪਾ ਸਾਧ ਸਰਣੀ ਆਓ। ਹਜ਼ੂਰ ਫਰਮਾਉਂਦੇ ਨੇ ਪ੍ਰੇਮੀਆਂ ਛਾਡ ਸਗਲ ਸਿਆਣ ਪਾ, ਆਪਣੀ ਬੁੱਧੀ ਦੀਆਂ ਆਪਣੀ ਅਕਲ ਦੀਆਂ ਸਾਰੀਆਂ ਜੋ ਸਿਆਣਪਾਂ ਅਤੇ ਚਤਰਾਈਆਂ ਹਨ ਇਹਨਾਂ ਨੂੰ ਛੱਡ ਦੇ। ਛੱਡ ਕੇ ਸਿਆਣਪਾਂ ਚਤਰਾਈਆਂ ਨੂੰ ਸਾਧ ਸਰਣੀ ਆਓ। ਸ਼੍ਰੋਮਣੀ ਸਾਧ ਜੋ ਗੁਰੂ ਗਰੀਬ ਨਿਵਾਜ ਜੀ ਹਨ, ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਬਾਰਿਆ, ਐਸੇ ਸਾਧ ਰੂਪ ਸਤਿਗੁਰਾਂ ਦੀ ਸ਼ਰਨ ਵਿੱਚ ਆ ਜਾ। ਗੁਰੂ ਕੀ ਸ਼ਰਨ ਵਿੱਚ ਆ ਕੇ ਆਪਣੀ ਅਕਲ ਦੀਆਂ ਸਿਆਣਪਾਂ, ਆਪਣੀ ਬੁੱਧੀ ਦੀਆਂ ਚਤਰਾਈਆਂ, ਆਪਣੀ ਵਿਦਿਆ ਦਾ ਬਲ, ਆਪਣੀ ਬੁੱਧੀ ਮਤਾ ਇਤਿਆਦਕ ਇਹਨਾਂ ਸਭ ਨੂੰ ਪਿੱਛੇ ਛੱਡ ਦੇ, ਇਹ ਨਾਲ ਲੈ ਕੇ ਨਾ ਆ। ਜੇ ਤੂੰ ਤਾਰੂ ਪਾਣ ਤਾਹੂ ਪੁਛ ਤੜੰਨ ਕਲ, ਤਾਹੂ ਖਰੇ ਸੁਜਾਣ ਮਨਾਇਨੀ ਕੱਪਰੇ। ਭਾਈ ਜੇ ਤੂੰ ਪੱਤਣਾ ਦਾ ਤਾਰੂ ਵੀ ਹੈ ਤਾਂ ਵੀ ਕਿਸੇ ਪੱਤਣ ਵਿੱਚ ਠਿੱਲਣ ਤੋਂ ਪਹਿਲਾਂ ਉੱਥੋਂ ਦੇ ਜਿਹੜੇ ਕੋਈ ਜਾਣਕਾਰ ਹਨ ਉਹਨਾਂ ਕੋਲੋਂ ਉਸ ਦੀ ਸੋਝੀ ਲੈ ਲੈ, ਉਹਨਾਂ ਨੂੰ ਪੁੱਛ ਲੈ। ਤੇਰੇ ਵਰਗੇ ਜਿਹੜੇ ਬੜੇ ਬੜੇ ਖਰੇ ਸਿਆਣੇ ਹਨ, ਬੜੇ ਚੰਗੇ ਤਾਰੂ ਸਨ, ਇਹਨਾਂ ਦਰਿਆਵਾਂ ਦੀਆਂ ਲਹਿਰਾਂ ਨੇ, ਮੌਜਾਂ ਨੇ ਵੰਜਾ ਛੱਡੇ ਨੇ, ਖੁਆਰ ਕਰ ਛੱਡੇ ਨੇ, ਭਾਵ ਡੋਬ ਛੱਡੇ ਨੇ। ਪ੍ਰੇਮੀਆਂ ਭਾਵੇਂ ਤੂੰ ਬਹੁਤ ਅਕਲ ਵਾਲਾ ਹੈ, ਭਾਵੇਂ ਬਹੁਤ ਬੁੱਧੀਮਾਨ ਹੈ, ਪੜ੍ਹਿਆ ਲਿਖਿਆ ਹੈ, ਬਹੁਤ ਜ਼ਿਆਦਾ ਤੂੰ ਮੱਤ ਵਾਲਾ ਹੈ, ਵਿਹਾਰਾਂ ਦੀ ਸੂਝ-ਬੂਝ ਵਿੱਚ ਬੜਾ ਚਤਰ ਹੈ, ਤਾਂ ਵੀ ਇਸ ਸੰਸਾਰ ਸਾਗਰ ਤੋਂ ਪਾਰ ਉਤਾਰੇ ਦਾ ਭੇਦ ਜੋ ਹੈ ਸਤਿਗੁਰਾਂ ਦੇ ਕੋਲੋਂ ਪੁੱਛ। ਤੇਰੇ ਵਰਗੇ ਕਈ ਸਿਆਣੇ ਜੋ ਹਨ ਇਸ ਸੰਸਾਰ ਦੀਆਂ ਮੋਹ ਮਾਇਆ ਰੂਪੀ, ਹੰਕਾਰ ਰੂਪੀ ਔਰ ਤਰ੍ਹਾਂ ਤਰ੍ਹਾਂ ਦੇ ਹੋਰ ਔਗਣਾ ਰੂਪੀ ਲਹਿਰਾਂ ਨੇ ਰੋੜ ਛੱਡੇ ਨੇ, ਖੁਆਰ ਕਰ ਛੱਡੇ ਨੇ। ਮਤ ਹੁੰਦੀ ਹੋਏ ਇਆਣਾ, ਤਾੜ ਹੁੰਦੇ ਹੋਏ ਨਿਤਾਣਾ, ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਗੁਰੂ ਕੇ ਅੱਗੇ ਮਤ ਹੁੰਦਿਆਂ ਹੋਇਆਂ ਵੀ ਇਆਣਾ ਹੋ ਕੇ ਰਹਿ, ਆਪਣੀ ਮਤ ਦਾ ਹੰਕਾਰ ਨਾ ਕਰ ਕਿ ਮੈਂ ਬੜਾ ਮਤ ਵਾਲਾ ਹਾਂ, ਬੜਾ ਬੁੱਧੀਮਾਨ ਹਾਂ, ਬੁੱਧੀਜੀਵੀ ਹਾਂ। ਨਹੀਂ ਪ੍ਰੇਮੀਆਂ, ਸਤਿਗੁਰੂ ਕੀ ਮਤ ਸਭ ਨਾਲੋਂ ਉੱਤਮ ਹੈ, ਸਭ ਨਾਲੋਂ ਸ੍ਰੇਸ਼ਟ ਹੈ। ਐ ਦੁਨਿਆਵੀ ਵਿੱਦਿਆ, ਐ ਬੁੱਧੀ ਦੀਆਂ ਅਕਲਾਂ ਸਿਆਣਪਾਂ ਚਤੁਰਾਈਆਂ, ਇਹ ਗੁਰੂ ਅੱਗੇ ਨਹੀਂ ਹੋ ਚੱਲਦੀਆਂ। ਹੋਏ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸ, ਨਿਮਾਣੇ ਹੋ ਕੇ ਢਹਿ ਪਓ ਗੁਰੂ ਕੇ ਪਾਸ। ਸਾਧ ਸੰਗਤ ਜੀ, ਵਿਚਾਰ ਕਰੀਏ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਸ਼ਰਣ ਵਿੱਚ ਆਏ ਹਨ ਪਾਵਨ ਭਾਈ ਲਹਿਣਾ ਜੀ। ਦਿਮਾਗੀ ਤੌਰ ਤੇ ਪੂਰਨ ਚੇਤਨ ਹਨ, ਬਹੁਤ ਸਿਆਣੇ ਹਨ, ਸੂਝਵਾਨ ਹਨ, ਤਾਂ ਹੀ ਤਾਂ ਖਡੂਰ ਨਿਵਾਸੀਆਂ ਨੇ ਦੇਵੀ ਦੀ ਯਾਤਰਾ ਲਈ ਜਾਂਦਿਆਂ ਆਪ ਜੀ ਨੂੰ ਆਪਣਾ ਮੁਖੀ ਬਣਾਇਆ ਹੋਇਆ, ਪ੍ਰਧਾਨ ਥਾਪਿਆ ਹੋਇਆ। ਬਹੁਤ ਸੂਝਵਾਨ ਹਨ, ਬੜੇ ਚਤਰ ਹਨ, ਬੜੇ ਹੀ ਸਿਆਣੇ ਹਨ ਔਰ ਸਾਰਿਆਂ ਦੀ ਅਗਵਾਈ ਕਰਦੇ ਨੇ। ਤੇ ਜਿਸ ਵਕਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸ਼ਰਣ ਵਿੱਚ ਆ ਗਏ, ਇੱਥੇ ਉਹਨਾਂ ਨੇ ਆਪਣੀ ਬੁੱਧੀ ਦੀਆਂ ਸਿਆਣਪਾਂ ਅਕਲਾਂ ਚਤੁਰਾਈਆਂ ਨੂੰ ਬਿਲਕੁਲ ਪਾਸੇ ਰੱਖ ਕੇ ਕੇਵਲ ਤੇ ਕੇਵਲ ਗੁਰੂ ਪ੍ਰਾਪਤੀ ਦਾ, ਗੁਰੂ ਖੁਸ਼ੀ ਦਾ ਵਲਵਲਾ ਮਨ ਅੰਦਰ ਰੱਖ ਕੇ ਸਤਿਗੁਰਾਂ ਦੀ ਸੇਵਾ ਔਰ ਆਰਾਧਨਾ ਕੀਤੀ ਹੈ। ਦੇਖੀਏ ਕੌਤਕ ਗੁਰੂ ਕੇ, ਸਤਿਗੁਰੂ ਮਹਾਰਾਜ ਖਡੂਰ ਸਾਹਿਬ ਤੋਂ ਚੱਲ ਕੇ ਆਉਂਦੇ ਹਨ ਕਰਤਾਰਪੁਰ ਗੁਰੂ ਕੇ ਦਰਸ਼ਨ ਕਰਨ ਲਈ। ਸਤਿਗੁਰੂ ਨਾਨਕ ਦੇਵ ਜੀ ਘਰ ਅੰਦਰ ਨਹੀਂ ਮਿਲਦੇ, ਪੁੱਛਦੇ ਹਨ ਮਾਤਾ ਸੁਲੱਖਣੀ ਜੀ ਪਾਸੋਂ ਕਿ ਮਾਤਾ ਜੀ ਸਤਿਗੁਰੂ ਮਹਾਰਾਜ ਜੀ ਕਿੱਥੇ ਨੇ। ਮਾਤਾ ਜੀ ਦੱਸਦੇ ਨੇ ਕਿ ਉਹ ਬਾਹਰ ਖੇਤਾਂ ਵਿੱਚ ਕੰਮ ਕਰ ਰਹੇ ਨੇ, ਖੇਤਾਂ ਵਿੱਚ ਗਰਮੀਆਂ ਦੇ ਦਿਨ ਝੋਨਾ ਲਾਇਆ ਹੋਇਆ। ਖੁਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਝੋਨੇ ਦੇ ਧਾਨ ਦੇ ਖੇਤ ਵਿੱਚੋਂ ਕੱਖ ਕੱਢ ਰਹੇ ਨੇ। ਜਾਣਦੇ ਹਨ ਕਿਸਾਨ ਵੀਰ ਕਿ ਝੋਨੇ ਵਿੱਚੋਂ ਕੱਖ ਕੱਢਣ ਦੇ ਵਾਸਤੇ ਸੋ ਉਹਨੂੰ ਜੜ੍ਹਾਂ ਤੋਂ ਪੁੱਟਿਆ ਜਾਂਦਾ, ਕਿਉਂਕਿ ਪਾਣੀ ਨਾਲ ਤਾਂ ਖੇਤ ਭਰਿਆ ਹੋਇਆ ਹੁੰਦਾ ਤੇ ਜੜ੍ਹਾਂ ਤੋਂ ਪੁੱਟਿਆ ਹੋਇਆ ਨਦੀਨ, ਕਿਉਂਕਿ ਫਿਰ ਦੁਬਾਰਾ ਨਹੀਂ ਉੱਗਦਾ, ਨਹੀਂ ਰਹਿਣਾ। ਜਿਸ ਦੀ ਜੜ੍ਹ ਹੀ ਪੁੱਟ ਦਿੱਤੀ ਉਹਨੇ ਉੱਗਣਾ ਕੀ। ਸੁੱਕੇ ਨੂੰ ਉੱਪਰੋਂ ਉੱਪਰੋਂ ਵੱਢ ਲਿਆ ਜਾਵੇ ਤਾਂ ਜੜ੍ਹ ਲੱਗੀ ਰਹਿਣ ਕਰਕੇ ਬੂਟਾ ਫੇਰ ਫੁੱਟ ਪੈਣ ਦਾ ਡਰ ਰਹਿੰਦਾ। ਇਸ ਲਈ ਨਦੀਨ ਨੂੰ ਜੜ੍ਹਾਂ ਤੋਂ ਹੀ ਪੁੱਟ ਦਿਆ ਕਰਦੇ ਸਨ। ਅੱਜ ਕੱਲ੍ਹ ਤਾਂ ਦਵਾਈਆਂ ਦੀਆਂ ਸਪਰੇਆਂ ਨਾਲ ਸਾੜ ਦਿੰਦੇ ਨੇ। ਅੱਜ ਤੋਂ ਜੇ ਕੁਝ ਦਹਾਕੇ ਪਿਛਾਂ ਹੀ ਚਲੇ ਜਾਈਏ, ਉਦੋਂ ਵੀ ਸੋ ਇਉਂ ਕੱਖ ਜੋ ਸੀ ਨਦੀਨ ਵਿੱਚ, ਨਦੀਨ ਉਹ ਖੇਤਾਂ ਵਿੱਚੋਂ ਕੱਢੇ ਜਾਂਦੇ ਸਨ। ਹੁਣ ਉਹ ਨਦੀਨ ਕੱਢ ਕੱਢ ਸਤਿਗੁਰੂ ਜੀ ਬਾਹਰ ਢੇਰ ਲਾਈ ਜਾ ਰਹੇ ਨੇ। ਚਿੱਕੜ ਭਰਿਆ ਪਾਣੀ ਉਹਨਾਂ ਵਿੱਚੋਂ ਚੋਰਿਆ। ਭਾਈ ਲਹਿਣਾ ਜੀ ਸਤਿਗੁਰੂ ਮਹਾਰਾਜ ਜੀ ਦੇ ਪਾਸ ਪਹੁੰਚੇ, ਬੜੇ ਸੁੰਦਰ ਵਸਤਰ ਪਹਿਨੇ ਹੋਏ ਨੇ, ਅਮੀਰ ਸਨ ਦੁਨਿਆਵੀ ਤੌਰ ਤੇ ਵੀ, ਆਏ ਹਨ ਦਰਸ਼ਨਾਂ ਲਈ। ਤੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ, ਪੁਰਖਾ ਆਹ ਨਦੀਨ ਜੋ ਕੱਢਿਆ ਹੋਇਆ ਹੈ ਹਰੇ ਕੱਖ ਹਨ, ਸੋ ਇਹਨਾਂ ਦੀ ਪੰਡ ਬੰਨ ਕੇ ਚੁੱਕ ਕੇ ਘਰ ਨੂੰ ਲੈ ਜਾਓ, ਸਾਫ਼ ਕਰ, ਪਸ਼ੂਆਂ ਨੂੰ ਪਾਏ ਜਾਣ, ਚਾਰਾ ਪਾਇਆ ਜਾਵੇ। ਹੁਣ ਸਿਆਣਪ ਜੋ ਹੈ ਬੁੱਧੀ ਦੀ, ਉਹ ਤਾਂ ਇਹ ਕਹਿੰਦੀ ਹੈ ਕਿ ਕੀਮਤੀ ਵਸਤਰ ਜੋ ਹਨ ਉਹ ਉਤਾਰ ਲਏ ਜਾਣ ਤਾਂ ਕਿ ਇਹ ਕਿਧਰੇ ਮੈਲੇ ਨਾ ਹੋਣ, ਗੰਦੇ ਨਾ ਹੋਣ। ਪਰ ਸਤਿਗੁਰੂ ਮਹਾਰਾਜ ਜੀ ਦੇ ਹੁਕਮ ਨੂੰ ਮੰਨਣ ਦੀ ਐਸੀ ਤਤਪਰਤਾ ਕਿ ਆਪਣੇ ਕੀਮਤੀ ਵਸਤਰਾਂ ਦੇ ਵੱਲੇ ਕੋਈ ਖਿਆਲ ਨਹੀਂ ਦਿੱਤਾ, ਪੰਡ ਬੰਨੀ ਚੁੱਕ ਕੇ ਘਰ ਨੂੰ ਤੁਰ ਪਏ। ਚੋ ਚੋ ਕੇ ਉਹ ਚਿੱਕੜ ਵਾਲਾ, ਮਿੱਟੀ ਵਾਲਾ ਪਾਣੀ, ਵਸਤਰ ਵੀ ਖਰਾਬ ਹੋ ਗਏ, ਚੁੱਕੀ ਆਉਂਦੇ ਹਨ ਸਤਿਗੁਰੂ ਨਾਨਕ ਦੇਵ ਜੀ ਪਿੱਛੇ ਤੁਰੀ ਆਉਂਦੇ ਨੇ ਘਰ ਪਹੁੰਚੇ ਵੇਖ ਕੇ ਮਾਤਾ ਸੁਲੱਖਣੀ ਜੀ ਨੇ ਇਤਰਾਜ਼ ਕੀਤਾ ਕਿ ਪਤੀ ਦੇਵ ਸਤਿਗੁਰੂ ਜੀ ਕੈਸੇ ਕਰਮ ਕਰਦੇ ਹੋ ਕਿੰਨੀ ਸ਼ਰਧਾ ਭਾਵਨਾ ਨਾਲ ਦੂਰੋਂ ਚੱਲ ਕੇ ਸੇਵਕ ਆਪ ਜੀ ਦੇ ਦਰਸ਼ਨ ਕਰਨ ਲਈ ਆਇਆ ਆਪ ਜੀ ਨੇ ਖਿਆਲ ਨੇ ਕੀਤਾ ਸਿਰ ਤੇ ਪੰਡ ਭਾਰੀ ਚੁਕਾ ਦਿੱਤੀ ਔਰ ਦੇਖੋ ਕਿਵੇਂ ਚਿੱਕੜ ਚੋ ਚੋ ਕੇ ਬਸਤਰ ਭਿੱਜ ਗਏ ਨੇ ਅਗੰਮੀ ਵਜ਼ਦ ਵਿੱਚ ਮੇਰੇ ਗੁਰੂ ਗਰੀਬ ਨਿਵਾਸ ਜੀ ਨੇ ਬਚਨ ਕੀਤੇ ਸੀ ਚੋਣੀਏ ਚੋਣੀ ਕਹਿ ਕੇ ਬੁਲਾਉਂਦੇ ਸਨ ਕਿਉਂਕਿ ਚੋਣਾ ਗੋਤ ਹੈ ਬੀਬੀ ਸੁਲੱਖਣੀ ਜੀ ਦੇ ਪੇਕੇ ਘਰ ਦਾ ਚੋਣੀਏ ਇਹ ਤੈਨੂੰ ਤਾਂ ਭੋਲੀ ਹੈ ਤੂੰ ਨਹੀਂ ਜਾਣਦੀ ਇਹ ਕੋਈ ਕੱਖਾਂ ਦੀ ਪੰਡ ਨਹੀਂ ਚੁਕਾਈ ਬਲਕਿ ਇਹ ਜਗਤ ਦੀ ਜ਼ਿੰਮੇਵਾਰੀ ਦੀ ਪੰਡ ਇਹਨਾਂ ਦੇ ਸਿਰ ਤੇ ਚੁਕਾ ਦਿੱਤੀ ਹੈ ਚਿੱਕੜ ਦੇ ਛੱਟੇ ਨਹੀਂ ਪਏ ਇਹ ਤਾਂ ਦੁਨੀਆਂ ਦੀ ਕੁੱਲ ਮਾਣ ਵਡਿਆਈ ਦੇ ਕੇਸਰ ਇਹਨਾਂ ਦੇ ਸਰੀਰ ਉੱਪਰ ਛਿੜਕਿਆ ਹੋਇਆ ਹੈ ਐਸੀ ਬਖਸ਼ਿਸ਼ ਦੇ ਬਚਨ ਕੀਤੇ ਸਨ ਪਰ ਇਹ ਬਖਸ਼ਿਸ਼ ਦੇ ਬਚਨ ਤਦ ਹੀ ਹੋਏ ਜਦੋਂ ਆਪਣੀ ਸਿਆਣਪ ਚਤੁਰਾਈ ਦੀ ਤੂੰ ਤਿਆਗ ਕੇ ਕੇਵਲ ਗੁਰੂ ਕੀ ਸ਼ਰਨ ਗ੍ਰਹਿਣ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਖ ਕਰਨ ਦੇ ਵਾਸਤੇ ਇੱਕ ਕਸੋਰਾ ਕਟੋਰਾ ਜੋ ਹੈ ਉਹ ਚਿੱਕੜ ਵਿੱਚ ਸੁੱਟਦੇ ਨੇ ਸ੍ਰੀ ਚੰਦ ਲਖਮੀ ਦਾਸ ਜੀ ਨੂੰ ਵਾਰੀ ਵਾਰੀ ਕੱਢਣ ਦੀ ਕਹਿੰਦੇ ਨੇ ਜਵਾਬ ਦੇ ਦਿੰਦੇ ਨੇ ਪਰ ਜਦ ਭਾਈ ਲਹਿਣਾ ਜੀ ਨੂੰ ਹੁਕਮ ਹੁੰਦਾ ਪੁਰਖਾ ਚਿੱਕੜ ਵਿੱਚੋਂ ਕਟੋਰਾ ਕੱਢ ਕੇ ਲਿਆ ਵਿਚਾਰ ਨਹੀਂ ਕਰਦੇ ਬਸਤਰ ਉਤਾਰਾਂ ਤੇ ਫੇਰ ਜਾ ਕੇ ਇਹਨੂੰ ਕੱਢ ਕੇ ਲਿਆਵਾਂ ਨਹੀਂ ਪ੍ਰਵਾਹ ਕੀਤੇ ਬਿਨਾਂ ਗੁਰੂ ਮਹਾਰਾਜ ਦਾ ਬਚਨ ਮੰਨਦੇ ਨੇ ਕਟੋਰਾ ਕੱਢ ਲਿਆਉਂਦੇ ਨੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਲਹਿਣਿਆ ਸਿਰਫ ਚਿੱਕੜ ਦੇ ਵਿੱਚੋਂ ਬਰਤਨ ਹੀ ਨਹੀਂ ਉਹ ਕੱਢਿਆ ਬਲਕਿ ਮੋਹ ਮਾਇਆ ਦੇ ਚਿੱਕੜ ਵਿੱਚ ਫਸੇ ਹੋਏ ਜੀਵਾਂ ਦੇ ਮਨਾਂ ਨੂੰ ਇਸ ਚਿੱਕੜ ਵਿੱਚੋਂ ਬਾਹਰ ਕੱਢਣ ਦਾ ਢੰਗ ਵੱਲ ਸਿੱਖ ਲਿਆ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਅੱਧੀ ਰਾਤ ਦਾ ਸਮਾਂ ਸਤਿਗੁਰੂ ਮਹਾਰਾਜ ਅਚਾਨਕ ਆਵਾਜ਼ ਮਾਰਦੇ ਨੇ ਪੁੱਤਰ ਸ੍ਰੀ ਚੰਦ ਆ ਉੱਠ ਕੇ ਦੇਖੀ ਕਿੰਨੀ ਰਾਤ ਬੀਤੀ ਕਿੰਨੀ ਬਾਕੀ ਰਹਿੰਦੀ ਸ੍ਰੀ ਚੰਦ ਜੀ ਬਾਹਰ ਨਿਕਲੇ ਅਸਮਾਨ ਵੱਲ ਨਿਗਾਹ ਦੌੜਾਈ ਤਾਰਿਆਂ ਦਾ ਹਿਸਾਬ ਕਿਤਾਬ ਲਾਇਆ ਸੋਚ ਸਿਆਣਪ ਦੇ ਨਾਲ ਸੂਝ ਬੂਝ ਨਾਲ ਬੜੀ ਸਮਝ ਦੇ ਨਾਲ ਜਵਾਬ ਦਿੱਤਾ ਪਿਤਾ ਜੀ ਤਾਰਿਆਂ ਦੇ ਹਿਸਾਬ ਨਾਲ ਅੱਧੀ ਰਾਤ ਬੀਤ ਗਈ ਹੈ ਅੱਧੀ ਬਾਕੀ ਰਹਿੰਦੀ ਹੈ ਮਹਾਰਾਜ ਨੇ ਫਿਰ ਲਖਮੀ ਦਾਸ ਨੂੰ ਆਵਾਜ਼ ਮਾਰੀ ਪੁੱਤਰ ਤੂੰ ਵੇਖ ਕੇ ਦੱਸ ਸੋ ਉਸਨੇ ਵੀ ਇਹੀ ਬੇਨਤੀ ਕੀਤੀ ਮਹਾਰਾਜ ਭਰਾ ਜੀ ਠੀਕ ਕਹਿੰਦੇ ਨੇ ਦੋ ਪਹਿਰ ਰਾਤ ਬੀਤੀ ਹੈ ਦੋ ਪਹਿਰ ਬਾਕੀ ਰਹਿੰਦੀ ਹੈ ਤੇ ਜਦ ਭਾਈ ਲਹਿਣਾ ਜੀ ਨੂੰ ਹੁਕਮ ਹੋਇਆ ਸੀ ਲਹਿਣਿਆ ਤੂੰ ਖਿਆਲ ਕਰ ਵੇਖ ਦੱਸ ਕਿੰਨੀ ਰਾਤ ਬੀਤੀ ਕਿੰਨੀ ਬਾਕੀ ਰਹੀ ਕੋਈ ਆਪਣੀ ਸਿਆਣਪ ਕੋਈ ਸੂਝ ਬੂਝ ਕੋਈ ਚਤਰਾਈ ਨਹੀਂ ਸੀ ਵਰਤੀ ਹੱਥ ਜੋੜ ਬੇਨਤੀ ਕਰਨ ਲੱਗੇ ਸੀ ਗੁਰੂ ਗਰੀਬ ਨਿਵਾਜ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਆਪ ਜੀ ਹੋ ਧਰਤੀ ਚੰਦ ਸੂਰਜ ਤਾਰੇ ਸਭ ਕੁਝ ਹੀ ਤਾਂ ਆਪ ਜੀ ਦੇ ਹੁਕਮ ਵਿੱਚ ਹੈ ਆਪ ਜੀ ਨੇ ਆਪਣੀ ਰਜ਼ਾ ਮੁਤਾਬਕ ਜਿੰਨੀ ਰਾਤ ਲੰਘਾ ਦਿੱਤੀ ਸੋ ਲੰਘ ਗਈ ਜਿੰਨੀ ਆਪ ਜੀ ਨੇ ਪਿੱਛੇ ਰੱਖੀ ਹੈ ਸੋ ਬਾਕੀ ਰਹਿੰਦੀ ਹੈ ਕਿੰਨੀ ਸ਼ਰਧਾ ਹੈ ਕਿੰਨੀ ਭਾਵਨਾ ਹੈ ਬਾਬਾ ਸ੍ਰੀ ਚੰਦ ਹੋਰਾਂ ਕੋਈ ਗਲਤ ਤਾਂ ਨਹੀਂ ਸੀ ਕਿਹਾ ਝੂਠ ਤਾਂ ਨਹੀਂ ਸੀ ਬੋਲਿਆ ਸਿਆਣਪ ਨਾਲ ਸੋਚ ਸਮਝ ਨਾਲ ਸਹੀ ਜਵਾਬ ਹੀ ਤਾਂ ਦਿੱਤਾ ਸੀ ਕਿ ਪਿਤਾ ਜੀ ਅੱਧੀ ਬੀਤੀ ਅੱਧੀ ਬਾਕੀ ਰਹਿੰਦੀ ਹੈ ਪਰ ਭਾਵਨਾ ਜੋ ਹੈ ਛਾੜ ਸਗਲ ਸਿਆਣਪਾ ਸਿਆਣਪਾਂ ਨੂੰ ਛੱਡ ਕੇ ਸਾਧ ਸਰਣੀ ਆਓ ਗੁਰੂ ਕੀ ਸ਼ਰਨ ਵਿੱਚ ਹਨ ਭਾਈ ਲਹਿਣਾ ਜੀ ਕੋਈ ਸਿਆਣਪ ਚਤਰਾਈ ਨਹੀਂ ਵਰਤਦੇ ਬਲਕਿ ਗੁਰੂ ਮਹਾਰਾਜ ਉੱਪਰ ਅਥਾਹ ਸ਼ਰਧਾ ਰੱਖਦੇ ਨੇ ਤੇ ਉਸੇ ਸ਼ਰਧਾ ਦਾ ਹੀ ਆਪ ਜੀ ਪ੍ਰਗਟਾਵਾ ਕਰਦੇ ਹਨ ਕਰਤਾਰਪੁਰ ਦੇ ਵਿੱਚ ਵਸਦਿਆਂ ਵਰਖਾ ਦੀ ਰੁੱਤ ਬਹੁਤ ਜ਼ਿਆਦਾ ਮੀਂਹ ਪਿਆ ਹਨੇਰੀ ਚੱਲੀ ਹੈ ਸੰਗਤਾਂ ਲਈ ਲੰਗਰ ਤਿਆਰ ਨਾ ਹੋ ਸਕਿਆ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹਨ ਸਤਿਗੁਰੂ ਜੀ ਇੱਕ ਅਜੀਬ ਬਚਨ ਕਰਦੇ ਨੇ ਸ੍ਰੀ ਚੰਦ ਬੇਟਾ ਦੇਖ ਕਿੰਨੀਆਂ ਸੰਗਤਾਂ ਆਈਆਂ ਭੁੱਖ ਲੱਗੀ ਹੋਈ ਹੈ ਸੰਗਤਾਂ ਨੂੰ ਲੰਗਰ ਤਿਆਰ ਨਹੀਂ ਹੋ ਸਕਿਆ ਐਂ ਕਰ ਆ ਸਾਹਮਣੇ ਕਿੱਕਰ ਦਾ ਦਰਖਤ ਹੈ ਇਸ ਕਿੱਕਰ ਦੇ ਦਰਖਤ ਉੱਪਰ ਚੜ ਇਹਨੂੰ ਹਲੂਣਾ ਦੇ ਚੰਗੀ ਤਰ੍ਹਾਂ ਹਿਲਾ ਕਿੱਕਰ ਤੋਂ ਮਠਿਆਈ ਕਰੇਗੀ ਸੰਗਤਾਂ ਵਿੱਚ ਵਰਤਾਵਾਂਗੇ ਸੰਗਤਾਂ ਛਕਣਗੀਆਂ ਹੁਣ ਅਕਲ ਕਹਿੰਦੀ ਹੈ ਕਿ ਇਹ ਕਦੇ ਹੋ ਨਹੀਂ ਸਕਦਾ ਅਕਲ ਸਿਆਣਪ ਸੂਝ ਬੂਝ ਪ੍ਰਤੱਖ ਕਹਿੰਦੀ ਹੈ ਕਿ ਇਹ ਨਹੀਂ ਕਦੇ ਹੋ ਸਕਦਾ ਔਰ ਆਪਣੀ ਅਕਲ ਹੀ ਵਰਤੀ ਬਾਬਾ ਸ੍ਰੀ ਚੰਦ ਜੀ ਨੇ ਕੋਈ ਝੂਠ ਤਾਂ ਨਹੀਂ ਸੀ ਕਿਹਾ ਗਲਤ ਗੱਲ ਤਾਂ ਨਹੀਂ ਸੀ ਕਹੀ ਸਿਆਣਪ ਮੁਤਾਬਕ ਤਾਂ ਬਿਲਕੁਲ ਸਹੀ ਗੱਲ ਕਹੀ ਸੀ ਕਿ ਪਿਤਾ ਜੀ ਕਦੇ ਕਿੱਕਰ ਤੋਂ ਵੀ ਮਠਿਆਈਆਂ ਝੜਦੀਆਂ ਨੇ ਕਿੱਕਰ ਹਲੂਣ ਨਾਲ ਲੁੰਗ ਝੜੇਗੀ ਬੂਰ ਜਿਹਾ ਝੜੇਗਾ ਇਹਦੇ ਪੱਤੇ ਕਿਰਨਗੇ ਕੋਈ ਸੁੱਕੀਆਂ ਸੂਲਾਂ ਡਿੱਗ ਸਕਦੀਆਂ ਨੇ ਮਠਿਆਈ ਇੱਥੋਂ ਕਿੱਥੋਂ ਆਉਣੀ ਹੈ ਅਕਲ ਮੁਤਾਬਕ ਤਾਂ ਇਹ ਗੱਲ ਗਲਤ ਨਹੀਂ ਸੀ ਪਰ ਭਾਵਨਾ ਤੋਂ ਸੱਖਣੀ ਹੈ ਨਾ ਬਾਬਾ ਲਖਮੀ ਦਾਸ ਦਾ ਵੀ ਜਵਾਬ ਇਹੀ ਹੈ ਪਰ ਭਾਈ ਲਹਿਣਾ ਜੀ ਨੂੰ ਜਦ ਹੁਕਮ ਹੁੰਦਾ ਹੈ ਭਾਈ ਲਹਿਣਾ ਜੀ ਝੱਟ ਕਮਰ ਕੱਸਾ ਕਰਕੇ ਕਿੱਕਰਵਾਲ ਅਹੁਲਦੇ ਨੇ ਵੱਧਦੇ ਨੇ। ਸ੍ਰੀ ਚੰਦ ਜੀ ਫਿਰ ਸਿਆਣ ਵਿੱਚ ਉਤਰਾਈ ਵਰਤਦੇ ਨੇ, ਐ ਲੈਣਿਆ ਤੂੰ ਤਾਂ ਚੰਗਾ ਭਲਾ ਸਿਆਣਾ ਬਿਆਣਾ ਹੈ, ਸੂਝਵਾਨ ਹੈ, ਸਮਝ ਵਾਲਾ ਹੈ, ਜਰਾ ਦਿਮਾਗ ਨਾਲ ਸੋਚ, ਭਲਾ ਕਿੱਕਰ ਤੋਂ ਵੀ ਮਠਿਆਈਆਂ ਝੜਦੀਆਂ ਨੇ। ਜਵਾਬ ਦਿੱਤਾ ਸੀ ਬਾਬਾ ਸ੍ਰੀ ਚੰਦ ਜੀ, ਮਠਿਆਈ ਝੜੇ ਨਾ ਝੜੇ ਇਹ ਨਹੀਂ ਮੈਨੂੰ ਪਤਾ, ਇਸ ਗੱਲ ਨਾਲ ਤਾਂ ਕੋਈ ਸਰੋਕਾਰ ਨਹੀਂ, ਮੇਰਾ ਕਰਮ ਤਾਂ ਗੁਰੂ ਦਾ ਹੁਕਮ ਮੰਨਣਾ ਹੈ, ਮੇਰੇ ਗੁਰੂ ਦਾ ਹੁਕਮ ਹੈ ਕਿੱਕਰ ਨੂੰ ਹਲੂਣਾ ਦੇ, ਮੈਂ ਤਾਂ ਹੁਕਮ ਮੰਨਣਾ। ਸੋ ਇਉਂ ਹੁਕਮ ਦੀ ਪਾਲਣਾ ਕਰਦਿਆਂ ਕਿੱਕਰ ਉੱਪਰ ਚੜੇ, ਹਲੂਣਾ ਦਿੱਤਾ। ਸਾ ਸੰਗਤ ਜੀ ਰਹਿਮ ਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਦੀਆਂ ਆਪਣੀਆਂ ਵਰਸੀਆਂ, ਮਠਿਆਈਆਂ ਝੜੀਆਂ। ਔਰ ਇਤਿਹਾਸ ਜ਼ਿਕਰ ਕਰਦਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਉਸ ਵੇਲੇ ਕਰਤਾਰਪੁਰ ਵਿਖੇ ਮੌਜੂਦ ਸਨ। ਐਸੇ ਅੰਬਾਰ ਲੱਗੇ, ਸ਼ੱਕ ਸ਼ੱਕ ਸੰਗਤਾਂ ਤ੍ਰਿਪਤ ਹੋ ਗਈਆਂ, ਪਰ ਉਹ ਭੰਡਾਰੇ ਨਾ ਮੁੱਕੇ। ਸੋ ਐਸੇ ਗੁਰੂ ਗਰੀਬ ਨਿਵਾਸ ਜੀ ਨੇ ਬਖਸ਼ਿਸ਼ ਕੀਤੀ। ਦੇਖੋ ਸਿਆਣਪਾਂ ਚ ਉਤਰਾਈਆਂ ਵਰਤੀਆਂ, ਸੂਝਬੂਝ ਵਰਤੀ ਸ੍ਰੀ ਚੰਦ ਜੀ ਹੋਰਾਂ ਨੇ, ਗੁਰੂ ਕੀ ਬਖਸ਼ਿਸ਼ ਤੋਂ ਖਾਲੀ ਰਹੇ, ਪਰ ਆਪਣੀ ਇਸ ਸੂਝਬੂਝ ਨੂੰ, ਆਪਣੀ ਅਕਲ ਦੀਆਂ ਸਿਆਣਪਾਂ ਚ ਉਤਰਾਈਆਂ ਨੂੰ ਇੱਕ ਪਾਸੇ ਰੱਖ ਕੇ, ਗੁਰੂ ਉੱਪਰ ਅਥਾਹ ਸ਼ਰਧਾ ਅਟੁੱਟ ਨਿਸ਼ਚਾ ਰੱਖਦਿਆਂ ਹੋਇਆਂ ਭਾਈ ਲਹਿਣਾ ਜੀ ਨੇ ਸੇਵਾ ਕੀਤੀ, ਗੁਰੂ ਕੀਆਂ ਮਹਾਨ ਬਖਸ਼ਿਸ਼ਾਂ ਪ੍ਰਾਪਤ ਕਰ ਲਈਆਂ। ਹੋਰ ਵੀ ਵਾਰਤਾ ਆਉਂਦੀ ਹੈ। ਸਰਦੀ ਦੇ ਦਿਨ ਅੱਧੀ ਰਾਤ ਦਾ ਸਮਾਂ, ਆਵਾਜ਼ ਮਾਰਦੇ ਨੇ ਸਤਿਗੁਰੂ ਸ੍ਰੀ ਚੰਦ ਨੂੰ, ਸ੍ਰੀ ਚੰਦ ਦੇਖ ਕਿੱਡੀ ਸੋਹਣੀ ਧੁੱਪ ਲੱਗੀ ਹੈ, ਸੂਰਜ ਚੜਿਆ ਚਮਕ ਰਿਹਾ, ਧੁੱਪ ਲੱਗੀ ਹੈ, ਸਾਡੇ ਵਸਤਰ ਧੋਣ ਵਾਲੇ ਨੇ ਜਾਂ ਦਰਿਆ ਤੇ ਧੋ ਕੇ ਸੁਕਾ ਕੇ ਲੈ ਆ। ਤੇ ਸ੍ਰੀ ਚੰਦ ਕਹਿੰਦਾ, ਸਿਆਣਪ ਵਰਤਦਾ ਸੂਝਬੂਝ ਦੇ ਨਾਲ, ਕਹਿੰਦਾ ਪਿਤਾ ਜੀ ਕੈਸੀਆਂ ਗੱਲਾਂ ਕਰਦੇ ਹੋ, ਅੱਧੀ ਰਾਤ ਦਾ ਸਮਾਂ ਇੰਨੀ ਠੰਡ ਤੇ ਆਪ ਜੀ ਕਹਿੰਦੇ ਸੂਰਜ ਚੜਿਆ, ਕਿੱਥੇ ਹੈ ਸੂਰਜ, ਇਹ ਤਾਂ ਅਜੇ ਅੱਧੀ ਰਾਤ ਹੈ, ਧੁੱਪ ਕਿੱਥੇ ਹੈ। ਸਤਿਗੁਰੂ ਮਹਾਰਾਜ ਨੇ ਸੋ ਇਉਂ ਦੋਹਾਂ ਪੁੱਤਰਾਂ ਨੂੰ ਕਹਿਣ ਉਪਰੰਤ ਜਦ ਭਾਈ ਲਹਿਣਾ ਜਦੋਂ ਆਵਾਜ਼ ਮਾਰੀ, ਲਹਿਣਿਆ ਦੇਖ ਪ੍ਰੇਮੀਆਂ ਦਿਨ ਚੜਿਆ, ਧੁੱਪ ਲੱਗੀ, ਸੂਰਜ ਚਮਕ ਰਿਹਾ, ਬੇਨਤੀ ਕੀਤੀ। ਹਾਂ ਮਹਾਰਾਜ, ਜੋ ਬਚਨ ਕਰਦੇ ਹੋ ਸੱਤ ਹੈ, ਸਹੀ ਹੈ। ਚੰਗਾ ਪ੍ਰੇਮੀਆਂ, ਜਾਂ ਫਿਰ ਬਸਤਰ ਧੋ ਕੇ ਸੁਕਾ ਕੇ ਲੈ ਕੇ ਆ। ਅੱਧੀ ਰਾਤ ਦੇ ਵੇਲੇ ਗੁਰੂ ਕੇ ਬਸਤਰ ਪਕੜ ਕੇ ਤੁਰ ਪਏ ਰਾਵੀ ਦਰਿਆ ਵੱਲੇ। ਜਦ ਰਾਵੀ ਦਰਿਆ ਤੇ ਪਹੁੰਚੇ, ਸਤਿਗੁਰੂ ਜੀ ਨੇ ਐਸੀ ਰਹਿਮਤ ਕੀਤੀ, ਉੱਥੇ ਅੱਧੀ ਰਾਤ ਵੇਲੇ ਹੀ ਧੁੱਪ ਦਿਖਾ ਦਿੱਤੀ ਸੀ, ਗੁਰੂ ਕੇ ਬਸਤਰ ਧੋ ਕੇ ਸੁਕਾ ਕੇ ਲੈ ਆਏ ਸਨ। ਬੁੱਧੀ ਦੀਆਂ ਸਿਆਣਪਾਂ ਚ ਉਤਰਾਈਆਂ ਨਹੀਂ, ਬਲਕਿ ਸ਼ਰਧਾ ਔਰ ਬਲਬਲਾ, ਗੁਰੂ ਕੇ ਬਚਨ ਮੰਨਣ ਦੀ ਭਾਵਨਾ, ਗੁਰੂ ਉੱਪਰ ਅਥਾਹ ਸ਼ਰਧਾ ਤੇ ਭਰੋਸਾ। ਅੱਜ ਸਾਡੇ ਮਨਾਂ ਅੰਦਰ ਕਈ ਪ੍ਰਕਾਰ ਦੀਆਂ ਸ਼ੰਕਾਵਾਂ ਜੋ ਹਨ, ਇਹਨਾਂ ਨੇ ਜਨਮ ਲਿਆ, ਜਾਂ ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲਿਆਂ ਨੇ ਸਾਡੇ ਮਨਾਂ ਚ ਸ਼ੰਕਾਵਾਂ ਪਾ ਦਿੱਤੀਆਂ, ਇਹ ਕਿਵੇਂ ਹੋ ਸਕਦਾ, ਇਹ ਗੱਲ ਜਿਹੜੀ ਇਹ ਕਿਵੇਂ ਹੋ ਸਕਦੀ ਹੈ। ਪਰ ਆਪਾਂ ਭੁੱਲ ਜਾਂਦੇ ਹਾਂ, ਹਜ਼ੂਰ ਨੇ ਗੁਰਬਾਣੀ ਵਿੱਚ ਕਿਹਾ ਹੈ, ਕਰਨ ਹਾਰ ਕਉ ਕਿਛ ਅਚਰਜ ਨਾਹੀ, ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਦੀ ਕੁਝ ਵੀ ਅਸਚਰਜ ਨਹੀਂ। ਸਿੰਧ ਸਮਾਇਓ ਘਟਕੇ ਮਾਹੇ, ਕਰਨ ਹਾਰ ਕਉ ਕਿਛ ਅਚਰਜ ਨਾਹੀ, ਵਾਹਿਗੁਰੂ ਚਾਹੇ ਤਾਂ ਸਮੁੰਦਰ ਨੂੰ ਘੜੇ ਵਿੱਚ ਬੰਦ ਕਰ ਦੇਵੇ, ਉਹਦੇ ਵਾਸਤੇ ਕੀ ਕਰਨਾ ਔਖਾ ਹੈ, ਕੁਝ ਵੀ ਕਰ ਦੇਵੇ ਇਹਦੇ ਵਿੱਚ ਅਜੀਬ ਗੱਲ ਨਹੀਂ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਦੀ ਇੱਕ ਨਿਗਾਹ ਪਾ ਕੇ ਕੌੜੇ ਜ਼ਹਿਰ ਵਰਗੇ ਰੇਠੇ ਨੂੰ ਮਿੱਠਾ ਕਰ ਦਿੰਦੇ ਨੇ, ਇਹ ਕੋਈ ਗੁਰੂ ਵਾਸਤੇ ਅਜੀਬ ਬਾਤ ਨਹੀਂ। ਬੁੱਧੀ ਕਹਿੰਦੀ ਹੈ ਇਹ ਕਿਵੇਂ ਹੋ ਸਕਦਾ, ਬੁੱਧੀ ਕਹਿੰਦੀ ਹੈ, ਸਿਆਣਪ ਚਤਰਾਈ ਕਹਿੰਦੀ ਹੈ ਕਿ ਕਿੱਕਰ ਤੋਂ ਮਠਿਆਈ ਕਿਵੇਂ ਝੜ ਸਕਦੀ ਹੈ। ਸੋ ਬੁੱਧੀ ਸਿਆਣਪ ਕਹਿੰਦੀ ਹੈ ਕਿ ਇਉਂ ਇੱਕ ਪਲ ਦੇ ਵਿੱਚ ਅੱਖਾਂ ਬੰਦ ਕਰਕੇ ਕੋਹਾਂ ਮੀਲਾਂ ਦਾ ਸਫ਼ਰ ਜੋ ਹੈ ਉਹ ਕਿਵੇਂ ਤੈਅ ਕੀਤਾ ਜਾ ਸਕਦਾ ਹੈ, ਪਰ ਜਿਹਦੀ ਸਮਰੱਥਾ ਨਹੀਂ ਉਹ ਹੀ ਉਹ ਕੁਝ ਕਹਿ ਸਕਦਾ ਹੈ ਨਾ, ਮੇਰੇ ਗੁਰੂ ਜੀ ਤਾਂ ਸਮਰੱਥ ਨੇ, ਸਰਬ ਕਲਾ ਸਮਰੱਥ, ਜੋ ਚਾਹੁਣ ਉਹ ਕਰ ਸਕਦੇ ਨੇ। ਇੱਥੇ ਬੁੱਧੀ ਦੀਆਂ ਅਕਲਾਂ ਸਿਆਣਪਾਂ ਚ ਉਤਰਾਈਆਂ ਜੋ ਹਨ ਉਹ ਸਾਰੀਆਂ ਹਾਰ ਕੇ ਰਹਿ ਜਾਂਦੀਆਂ, ਨਹੀਂ ਚੱਲ ਸਕਦੀਆਂ। ਮਹਾਂਪੁਰਖ ਬੜੇ ਸੁੰਦਰ ਬਚਨ ਕਰਿਆ ਕਰਦੇ ਸਨ, ਜਿਵੇਂ ਇੱਕ ਡੱਡੂ ਹੈ ਸਮੁੰਦਰ ਦਾ, ਉਹ ਕਿਧਰੇ ਸੋ ਉਛਲਦਾ ਕੁੱਦਦਾ ਹੋਇਆ ਬੇਪਰਵਾਹੀ ਦੇ ਆਲਮ ਦੇ ਵਿੱਚ ਕਿਸੇ ਖੂਹ ਵਿੱਚ ਜਾ ਪਹੁੰਚਿਆ, ਖੂਹ ਵਿੱਚ ਵੀ ਡੱਡੂ ਰਹਿੰਦਾ ਹੈ, ਕਹਿਣ ਲੱਗਾ ਉਹ ਕਿ ਤੂੰ ਕਿੱਥੋਂ ਆਇਆ, ਕਹਿੰਦਾ ਮੈਂ ਸਮੁੰਦਰ ਚੋਂ ਆਇਆ ਹਾਂ। ਕਹਿੰਦਾ ਸਮੁੰਦਰ ਉਹ ਕੀ ਹੁੰਦਾ, ਕਹਿੰਦਾ ਬੜਾ ਵੱਡਾ ਪਾਣੀ ਦਾ ਭੰਡਾਰ ਹੈ, ਬਹੁਤ ਜ਼ਿਆਦਾ ਪਾਣੀ ਹੈ, ਬੜਾ ਵੱਡਾ। ਉਹ ਖੂਹ ਵਾਲੇ ਡੱਡੂ ਨੇ ਇੱਕ ਛਲਾਂਗ ਮਾਰੀ, ਇੱਕ ਛੜੱਪਾ ਮਾਰਿਆ, ਕਹਿੰਦਾ ਐਡਾ ਕੁ ਵੱਡਾ, ਉਹ ਕਹਿੰਦਾ ਨਹੀਂ ਐਡਾ ਵੱਡਾ ਨਹੀਂ, ਉਹ ਤੇ ਬਹੁਤ ਵੱਡਾ ਹੈ। ਦੂਸਰਾ ਛੜੱਪਾ ਮਾਰਿਆ, ਇੱਕ ਸਿਰੇ ਤੋਂ ਅੱਧ ਤੱਕ ਪਹੁੰਚ ਗਿਆ, ਕਹਿੰਦਾ ਐਡਾ ਕੁ ਵੱਡਾ ਹੋਵੇਗਾ, ਉਹ ਕਹਿਣ ਲੱਗਾ ਨਹੀਂ ਭੋਲਿਆ ਐਡਾ ਵੱਡਾ ਨਹੀਂ, ਉਹ ਤਾਂ ਬਹੁਤਾ ਵੱਡਾ ਹੈ। ਤੇ ਹੁਣ ਛੜੱਪਾ ਮਾਰ ਕੇ ਬਿਲਕੁਲ ਦੂਸਰੇ ਕਿਨਾਰੇ ਤੇ ਜਾ ਪਹੁੰਚਾ, ਕਹਿਣ ਲੱਗਾ ਇੰਨਾ ਵੱਡਾ ਹੋਵੇਗਾ, ਉਹ ਸਮੁੰਦਰ ਵਾਲਾ ਕਹਿਣ ਲੱਗਾ ਨਹੀਂ ਇੰਨਾ ਨਹੀਂ, ਇਹੋ ਜੇ ਤੇ ਉਹਦੇ ਵਿੱਚ ਕਰੋੜਾਂ ਆ ਸਕਦੇ ਨੇ, ਇਹ ਤੋਂ ਬਹੁਤ ਵੱਡਾ ਹੈ। ਤੇ ਹੁਣ ਖੂਹ ਦਾ ਡੱਡੂ ਕਹਿਣ ਲੱਗਾ ਤੂੰ ਝੂਠਾ ਝੂਠ ਬੋਲਦਾ, ਇਹਦੇ ਤੋਂ ਵੱਡਾ ਤੇ ਹੋ ਹੀ ਨਹੀਂ ਸਕਦਾ।
ਕਿਉਂਕਿ ਉਹਨੇ ਵੇਖਿਆ ਹੀ ਉਹਨਾਂ ਕਾ, ਉਹਦੀ ਸਮਝ ਮੁਤਾਬਕ ਸਭ ਤੋਂ ਵੱਡੀ ਚੀਜ਼ ਹੀ ਉਹੀ ਹੈ। ਪਰ ਜਿਸਨੇ ਅਥਾਹ ਨੂੰ ਮਾਣਿਆ ਹੋਵੇ ਉਹਦੇ ਵਾਸਤੇ ਤਾਂ ਉਹ ਫਿਰ ਤੁਛ ਜੀ ਚੀਜ਼ ਰਹਿ ਜਾਂਦੀ ਹੈ। ਇਵੇਂ ਸਾਡੀ ਬਿਰਤੀ ਜਿਹੜੀ ਹੈ ਇਹ ਖੂਹ ਦੇ ਡੱਡੂ ਵਰਗੀ ਹੈ, ਭਾਵੇਂ ਅਸੀਂ ਦੁਨੀਆਂ ਦਾ ਕਿੰਨਾ ਵੀ ਵਿਸ਼ਾਲ ਗਿਆਨ ਨਾ ਕਿਉਂ ਨਾ ਹਾਸਲ ਕਰ ਲਈਏ, ਸਾਡੀ ਬਿਰਤੀ ਖੂਹ ਦੇ ਡੱਡੂ ਵਰਗੀ ਹੈ। ਅਧਿਆਤਮਿਕ ਬਾਤਾਂ ਨੂੰ, ਉਸ ਆਤਮਿਕ ਮੰਡਲ ਦੀਆਂ ਗਹਿਰਾਈਆਂ ਨੂੰ, ਡੂੰਘਾਈਆਂ ਨੂੰ ਗੁਰੂ ਕੀ ਕਿਰਪਾ ਬਿਨਾਂ ਆਪਾਂ ਨਹੀਂ ਜਾਣ ਸਕਦੇ। ਅੱਜ ਅਸੀਂ ਹਰ ਗੱਲ ਨੂੰ ਸਾਇੰਸ ਦੇ ਤਕਾਜ਼ੇ ਮੁਤਾਬਕ ਤੋਲਣ ਦਾ ਯਤਨ ਕਰਦੇ ਹਾਂ ਕਿ ਸਾਇੰਸ ਆਹ ਗੱਲ ਕਹਿੰਦੀ ਹੈ, ਸਾਇੰਸ ਦੀ ਤਰੱਕੀ, ਹਰ ਗੱਲ ਨੂੰ ਅਸੀਂ ਸਾਇੰਸ ਮੁਤਾਬਕ ਤੋਲਣ ਦਾ ਯਤਨ ਕਰਦੇ ਹਾਂ, ਇੱਥੋਂ ਤੱਕ ਕਿ ਆਪਣੇ ਗੁਰੂ ਕੀ ਸਮਰੱਥਾ ਨੂੰ ਵੀ, ਆਪਣੇ ਇਤਿਹਾਸ ਨੂੰ ਵੀ। ਪਰ ਸਾਧ ਸੰਗਤ ਜੀ, ਜਿੱਥੇ ਜਾ ਕੇ ਦੁਨੀਆਂ ਦਾ ਕੁੱਲ ਗਿਆਨ ਖਤਮ ਹੁੰਦਾ, ਗੁਰਮਤ ਦਾ ਗਿਆਨ ਉੱਥੋਂ ਆਰੰਭ ਹੁੰਦਾ ਹੈ। ਸਮਝਣ ਵਾਸਤੇ ਇਹ ਖਿਆਲ ਕਰ ਲਈਏ ਕਿ ਚਾਰ ਚੁਫੇਰੇ ਹਨੇਰਾ ਛਾਇਆ ਹੋਇਆ, ਉਸ ਹਨੇਰੇ ਨੂੰ ਦੂਰ ਕਰਨ ਵਾਸਤੇ ਮਨੁੱਖ ਕੋਈ ਨਾ ਕੋਈ ਚਾਨਣ ਦਾ ਸਰੋਤ ਪੈਦਾ ਕਰਦਾ ਹੈ। ਪੁਰਾਣੇ ਸਮਿਆਂ ਵਿੱਚ ਇਉਂ ਪੱਥਰਾਂ ਤੇ ਅੱਗ ਬਾਲ ਕੇ ਕੇਵਲ ਪਲਕ ਝਪਕਣ ਦੇ ਸਮੇਂ ਮਾਤਰ ਦਾ ਥੋੜਾ ਜਿਹਾ ਪ੍ਰਕਾਸ਼ ਕੀਤਾ ਜਾਂਦਾ ਸੀ, ਪੱਥਰਾਂ ਤੇ ਪੱਥਰ ਰਗੜ ਕੇ ਅੱਗ ਦੀ ਚੰਗਿਆੜੀ ਕੱਢਣੀ। ਫਿਰ ਦੀਵੇ ਹੋਂਦ ਵਿੱਚ ਲਿਆਂਦੇ ਮਨੁੱਖ ਨੇ ਪੱਤੇ ਬਾਲ ਕੇ ਰੋਸ਼ਨੀ ਕੀਤੀ, ਦੀਵੇ ਹੋਂਦ ਵਿੱਚ ਆਏ, ਲਾਲਟੈਨਾਂ ਆਈਆਂ। ਅੱਜ ਕੱਲ੍ਹ ਰੋਸ਼ਨੀ ਦੇ ਸਾਡੇ ਕੋਲ ਤੇਜ਼ ਸਾਧਨ ਹਨ, ਬਿਜਲੀ ਹੈ, ਟਾਰਚਾਂ ਹਨ, ਕਾਰਾਂ ਗੱਡੀਆਂ ਦੀਆਂ ਬੜੀਆਂ ਤੇਜ਼ ਤੇਜ਼ ਲਾਈਟਾਂ ਹਨ, ਹੋਰ ਬੜੇ ਬੜੇ ਵਧੀਆ ਸਾਧਨ ਹਨ ਰੋਸ਼ਨੀ ਦੇ। ਜਿੰਨਾ ਕੁ ਕੋਈ ਰੋਸ਼ਨੀ ਦਾ ਸਾਧਨ ਹੋਵੇ ਉਹ ਓਨੇ ਕੁ ਆਪਣੇ ਦਾਇਰੇ ਵਿੱਚ ਰੋਸ਼ਨੀ ਕਰਦਾ ਹੈ। ਇੱਕ ਦੀਵਾ ਜਿੱਥੋਂ ਤੱਕ ਉਹਦੀ ਪਹੁੰਚ ਹੋ ਸਕੇਗੀ ਉੱਥੋਂ ਤੱਕ ਰੋਸ਼ਨੀ ਕਰੇਗਾ, ਬਾਕੀ ਨਹੀਂ। ਬਿਜਲੀ ਦਾ ਬਲਬ ਜਿੱਥੋਂ ਤੱਕ ਉਹਦੀ ਸਮਰੱਥਾ ਹੈ, ਜਿੰਨੀ ਕੁ ਉਹਦੀ ਪਾਵਰ ਹੈ, ਓਨੀ ਕੁ ਰੋਸ਼ਨੀ ਦੇ ਸਕਦਾ ਹੈ, ਬਾਕੀ ਸਾਰਾ ਆਲਾ ਦੁਆਲਾ ਜੋ ਹੈ ਉਹਨੂੰ ਉਹ ਰੋਸ਼ਨ ਨਹੀਂ ਕਰ ਸਕਦਾ। ਇਸੇ ਤਰ੍ਹਾਂ ਬਿਜਲੀ ਦੇ ਬਲਬ ਤੋਂ ਉੱਪਰ ਜਿਹੜੀਆਂ ਕੋਈ ਤਾਕਤ ਵਾਲੀਆਂ, ਪਾਵਰ ਵਾਲੀਆਂ ਰੋਸ਼ਨੀਆਂ ਹਨ, ਉਹ ਹੋਰ ਵੱਧ ਰੋਸ਼ਨੀਆਂ ਦੇ ਸਕਦੀਆਂ ਨੇ। ਪਰ ਇਹ ਗੱਲ ਪਰਪੱਕ ਹੈ ਕਿ ਜਿੱਥੋਂ ਤੱਕ ਮਨੁੱਖ ਰੋਸ਼ਨੀ ਕਰ ਲਵੇ, ਚਾਨਣ ਕਰ ਲਵੇ, ਉੱਥੋਂ ਤੱਕ ਦੂਰ ਦੂਰ ਤੱਕ ਜਿੱਥੋਂ ਤੱਕ ਵੀ ਰੋਸ਼ਨੀ ਪਹੁੰਚਦੀ ਹੈ, ਸਾਨੂੰ ਕੋਈ ਨਾ ਕੋਈ ਵਸਤੂ ਜਿਹੜੀ ਵੀ ਉੱਥੇ ਪਈ ਹੈ ਨਜ਼ਰ ਆਉਂਦੀ ਹੈ। ਬਿਲਕੁਲ ਹਨੇਰਾ ਹੋਵੇ ਤਾਂ ਕੁਝ ਵੀ ਨਹੀਂ ਦਿਸਦਾ। ਰੋਸ਼ਨੀ ਕਰ ਲਈ ਜਾਵੇ, ਜਿੱਥੇ ਤੱਕ ਰੋਸ਼ਨੀ ਦੀਆਂ ਕਿਰਨਾਂ ਪਹੁੰਚਦੀਆਂ ਨੇ ਉੱਥੋਂ ਤੱਕ ਸਾਨੂੰ ਵਸਤੂਆਂ ਨਜ਼ਰ ਆਉਂਦੀਆਂ ਨੇ, ਤੇ ਜਿੱਥੇ ਜਾ ਕੇ ਰੋਸ਼ਨੀ ਧੀਮੀ ਹੁੰਦੀ ਜਾਂਦੀ ਹੈ, ਮੱਧਮ ਪੈਂਦੀ ਜਾਂਦੀ ਹੈ, ਉੱਥੋਂ ਦੀਆਂ ਚੀਜ਼ਾਂ ਸਾਨੂੰ ਧੁੰਦਲੀਆਂ ਧੁੰਦਲੀਆਂ ਨਜ਼ਰ ਆਉਂਦੀਆਂ ਨੇ। ਜਿੱਥੇ ਤੇਜ਼ ਰੋਸ਼ਨੀ ਹੈ, ਸਾਫ਼ ਰੋਸ਼ਨੀ ਹੈ, ਉੱਥੇ ਤਾਂ ਸਭ ਕੁਝ ਸਪਸ਼ਟ ਦਿਖਾਈ ਦਿੰਦਾ, ਜੇ ਜਿੱਥੇ ਰੋਸ਼ਨੀ ਧੀਮੀ ਹੈ ਉੱਥੇ ਚੀਜ਼ਾਂ ਧੁੰਦਲੀਆਂ ਦਿਸਦੀਆਂ ਨੇ ਦੂਰ ਦੂਰ ਤੱਕ, ਤੇ ਜਿੱਥੋਂ ਉਸ ਰੋਸ਼ਨੀ ਦਾ ਪ੍ਰਭਾਵ ਖਤਮ ਹੋ ਗਿਆ, ਜਿੱਥੇ ਚਾਨਣ ਨਾ ਹੋ ਸਕਿਆ, ਉੱਥੋਂ ਕੁਝ ਵੀ ਨਜ਼ਰ ਨਹੀਂ ਆਉਂਦਾ। ਤੇ ਹੁਣ ਆਪਣੇ ਆਪ ਨੂੰ ਸਿਆਣਾ ਅਖਵਾਉਣ ਵਾਲਾ ਮਨੁੱਖ ਜੇ ਇਹ ਕਹੇ ਕਿ ਇਹ ਜਿੱਥੋਂ ਤੱਕ ਨਜ਼ਰ ਆ ਰਿਹਾ ਬਸ ਇਹੀ ਸੰਸਾਰ ਹੈ, ਇਹੀ ਸਭ ਕੁਝ ਹੈ, ਹੋਰ ਇਹ ਤੋਂ ਇਲਾਵਾ ਕੁਝ ਹੈ ਹੀ ਨਹੀਂ, ਤਾਂ ਉਹ ਸਿਆਣਪ ਨਹੀਂ ਹੋਵੇਗੀ, ਉਹ ਮੂਰਖਤਾ ਹੋਵੇਗੀ। ਕਿਉਂਕਿ ਨਜ਼ਰ ਤਾਂ ਓਨਾ ਕੁਛ ਆ ਰਿਹਾ ਜਿੱਥੋਂ ਤੱਕ ਚਾਨਣ ਹੋ ਚੁੱਕਾ, ਹਨੇਰੇ ਵਿੱਚ ਬਹੁਤ ਕੁਝ ਬਾਕੀ ਪਿਆ ਹੈ। ਸੋ ਇਸੇ ਪ੍ਰਕਾਰ ਵਿਗਿਆਨ ਨੇ ਜਿੱਥੋਂ ਤੱਕ ਚਾਨਣ ਕੀਤਾ, ਉੱਥੋਂ ਤੱਕ ਮਨੁੱਖ ਨੂੰ ਸੂਝ ਹੈ ਕਿ ਇਹ ਕੁਝ ਜੋ ਹੈ ਇਉਂ ਵਾਪਰ ਰਿਹਾ, ਇਉਂ ਹੋ ਰਿਹਾ। ਕੁਝ ਚੀਜ਼ਾਂ ਸਪਸ਼ਟ ਹਨ, ਕੁਝ ਖਿਆਲ, ਤੇ ਕੁਝ ਜਿਹੜੀਆਂ ਘੱਟ ਰੋਸ਼ਨੀ ਵਾਲੀਆਂ, ਜਿੱਥੋਂ ਤੱਕ ਵਿਗਿਆਨ ਸਹੀ ਪੂਰਨ ਤੌਰ ਤੇ ਪਹੁੰਚ ਨਹੀਂ ਕਰ ਸਕਿਆ, ਉੱਥੋਂ ਤੱਕ ਅੰਦਾਜ਼ੇ ਨੇ, ਧੁੰਦਲਾ ਗਿਆਨ ਹੈ। ਮੰਗਲ ਤੇ ਜੀਵਨ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ, ਉੱਥੇ ਪਾਣੀ ਹੈ ਜਾਂ ਨਹੀਂ ਹੈ, ਇਹ ਅਜੇ ਧੁੰਦਲਾ ਗਿਆਨ ਹੈ। ਜਿੱਥੋਂ ਤੱਕ ਗਿਆਨ ਪੂਰਨ ਤੌਰ ਤੇ ਮਨੁੱਖ ਪ੍ਰਕਾਸ਼ ਕਰ ਸਕਿਆ ਹੈ, ਉਹ ਵੀ ਵਾਹਿਗੁਰੂ ਦੀ ਬਖਸ਼ੀ ਮਤ ਸਦਕਾ, ਉੱਥੋਂ ਤੱਕ ਮਨੁੱਖ ਨੂੰ ਸੂਝ ਹੈ। ਜਿੱਥੇ ਅਜੇ ਮਨੁੱਖ ਨਹੀਂ ਪਹੁੰਚ ਸਕਿਆ ਪਰ ਉਹ ਧੁੰਦਲਾ ਧੁੰਦਲਾ ਨਜ਼ਰ ਆ ਰਿਹਾ ਹੈ, ਉੱਥੋਂ ਤੱਕ ਪਹੁੰਚਣ ਦਾ ਯਤਨ ਕਰ ਰਿਹਾ ਹੈ। ਪਰ ਜੇ ਇਹ ਕਹਿ ਲਈਏ ਕਿ ਜਿੱਥੋਂ ਤੱਕ ਵਿਗਿਆਨ ਪਹੁੰਚਿਆ ਕੇਵਲ ਇੰਨਾ ਕੁ ਹੀ ਹੈ ਸੰਸਾਰ ਤੇ ਇਹੀ ਸੱਚ ਹੈ, ਇਸ ਤੋਂ ਇਲਾਵਾ ਹੋਰ ਕੁਝ ਨਹੀਂ, ਤਾਂ ਇਹ ਗੱਲ ਗਲਤ ਹੋਵੇਗੀ, ਕਿਉਂਕਿ ਅਜੇ ਬਹੁਤ ਜ਼ਿਆਦਾ ਹਨੇਰਾ ਹੈ। ਬਹੁਤ ਕੁਝ ਹੈ ਕੁਦਰਤ ਦੇ ਵਿੱਚ ਜਿਸ ਭੇਦ ਨੂੰ ਅਜੇ ਇਨਸਾਨ ਜਾਣ ਨਹੀਂ ਸਕਿਆ, ਬਲਕਿ ਖੁਦ ਵਿਗਿਆਨੀ ਵੀ ਇਹ ਗੱਲ ਮੰਨਣ ਦੇ ਵਿੱਚ ਕਿਸੇ ਪ੍ਰਕਾਰ ਕੋਈ ਹਿਚਕਚਾਟ ਮਹਿਸੂਸ ਨਹੀਂ ਕਰਦੇ ਕਿ ਦੁਨੀਆਂ ਦੀ ਕੁੱਲ ਸਾਇੰਸ ਮਿਲ ਕੇ ਵੀ ਅਜੇ ਕੁਦਰਤ ਦਾ 1% ਵੀ ਭੇਦ ਨਹੀਂ ਪਾ ਸਕੀ। ਸੋ ਇਸ ਵਾਸਤੇ ਆਪਾਂ ਗੁਰੂ ਕੀ ਸਮਰੱਥਾ ਨੂੰ, ਅਕਾਲ ਪੁਰਖ ਵਾਹਿਗੁਰੂ ਦੀਆਂ ਸ਼ਕਤੀਆਂ ਨੂੰ ਸਾਇੰਸ ਦੇ ਦਾਇਰੇ ਮੁਤਾਬਕ ਮਾਪਣ ਦਾ ਯਤਨ ਨਾ ਕਰੀਏ। ਇਹ ਅਥਾਹ ਸ਼ਕਤੀਆਂ ਹਨ, ਅਥਾਹ ਭੰਡਾਰ ਹਨ, ਜਿਹੜੇ ਕਿ ਇਸ ਮਨੁੱਖ ਦੀ ਸਮਝ ਤੋਂ ਬਾਹਰ ਹਨ। ਸਾਇੰਸ ਕੁਝ ਵੀ ਹੈ ਤਾਂ ਮਨੁੱਖ ਦੇ ਦਿਮਾਗ ਦੀ ਕਾਢ, ਮਨੁੱਖ ਦੀ ਕਲਪਨਾ। ਜਿਨ੍ਹਾਂ ਨੂੰ ਪਰਮੇਸ਼ਰ ਨੇ ਜਰਾ ਜ਼ਿਆਦਾ ਤੀਖ ਤੀਖਣ ਬੁੱਧੀ ਬਖਸ਼ਿਸ਼ ਕੀਤੀ, ਉਹਨਾਂ ਨੇ ਦੁਨੀਆਂ ਵਿੱਚ ਹੈਰਾਨੀਜਨਕ ਖੋਜਾਂ ਕਰ ਵਿਖਾਈਆਂ, ਜਿਨ੍ਹਾਂ ਖੋਜਾਂ ਨੂੰ ਅੱਜ ਅਸੀਂ ਆਪਣੇ ਨਿੱਤ ਜੀਵਨ ਵਿੱਚ ਹਰ ਰੋਜ਼ ਵਰਤਦੇ ਹਾਂ। ਸਾਇੰਸ ਨੇ ਬਹੁਤ ਕੁਝ ਸਾਨੂੰ ਦਿੱਤਾ, ਇਸ ਦਾ ਇਹ ਨਹੀਂ ਕਿ ਅਸੀਂ ਸਾਇੰਸ ਨੂੰ ਬਿਲਕੁਲ ਨਕਾਰ ਦੇਈਏ। ਬਹੁਤ ਕੁਝ ਸਾਨੂੰ ਦਿੱਤਾ, ਸਾਡੇ ਜੀਵਨ ਨੂੰ ਸੁਖਾਲਾ ਬਣਾਉਣ ਦੇ ਬਥੇਰੇ ਯਤਨ ਕੀਤੇ ਨੇ, ਪਰ ਗੁਰੂ ਕੀ ਸਮਰੱਥਾ ਜੋ ਹੈ ਉਹ ਕਰੋੜਾਂ ਅਰਬਾਂ ਖਰਬਾਂ ਬਲਕਿ ਬੇਅੰਤ ਗੁਣਾ ਸਾਇੰਸ ਤੋਂ ਵੱਧ ਹੈ। ਸਾਇੰਸ ਅੱਜ ਕਹਿ ਰਹੀ ਹੈ ਕਿ ਕੋਈ ਧਰਤੀ ਲੱਭ ਰਹੀ ਹੈ। ਅੱਜ ਦੀ ਕੋਈ ਖਬਰ ਹੈ ਕਿ ਇਸ ਧਰਤੀ ਤੋਂ 60 ਰੋਸ਼ਨੀ ਸਾਲ, ਸੋ ਜਿਹੜਾ ਚੰਦਰਮਾ ਹੈ ਨਾ ਇਹ ਤਕਰੀਬਨ 1.5 ਰੋਸ਼ਨੀ ਸਾਲ ਧਰਤੀ ਤੋਂ ਦੂਰ ਹੈ। ਸੋ ਕਹਿੰਦੇ ਨੇ ਕਿ 1 ਸੈਕਿੰਡ ਦੇ ਵਿੱਚ ਹੀ ਚੰਦਰਮਾ ਦੀਆਂ ਕਿਰਨਾਂ ਧਰਤੀ ਤੇ ਪਹੁੰਚ ਸਕਦੀਆਂ ਹੈ। ਵਿਗਿਆਨੀਆਂ ਨੇ ਇੱਕ ਨਵੀਂ ਖੋਜ ਕੀਤੀ ਹੈ ਕਿ ਧਰਤੀ ਤੋਂ 60 ਰੋਸ਼ਨੀ ਸਾਲ ਦੀ ਦੂਰੀ ਉੱਪਰ ਇੱਕ ਹੋਰ ਐਸਾ ਗ੍ਰਹਿ ਲੱਭਾ ਹੈ ਜਿੱਥੇ ਪਾਣੀ ਦੀ ਹੋਂਦ ਦੇ ਆਸਾਰ ਜੋ ਹਨ ਉਹ ਮਿਲੇ ਨੇ, ਤੇ ਹੋ ਸਕਦਾ ਉੱਥੇ ਜੀਵਨ ਹੋਵੇ ਕਿ ਨਾ ਹੋਵੇ। ਸੋ ਪਿੱਛੇ ਵੀ ਖਬਰਾਂ ਸਾਹਿਬ ਨੇ ਪੜ੍ਹੀਆਂ ਹੋਣਗੀਆਂ ਕਿ ਇਸ ਧਰਤੀ ਨਾਲੋਂ ਇੱਕ ਹੋਰ ਵੱਡੀ ਧਰਤੀ ਵਿਗਿਆਨੀਆਂ ਲੱਭ ਲਈ। 1, 2, 10, 12 ਧਰਤੀਆਂ ਲੱਭ ਲੱਭ ਵਿਗਿਆਨੀ ਅੱਜ ਖੁਸ਼ੀਆਂ ਮਾਣ ਰਹੇ ਨੇ। ਮੇਰੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਧਰਤੀਆਂ ਪਹਿਲਾਂ ਕਿਹਾ ਸੀ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਲੱਖਾਂ ਆਕਾਸ਼ ਲੱਖਾਂ ਪਤਾਲ, ਔਰ ਧਰਤੀਆਂ ਵੀ ਲੱਖਾਂ ਹਨ, ਲੱਖਾਂ ਚੰਦਰਮਾ ਹਨ। ਵਾਰ ਵਾਰ ਗੁਰਬਾਣੀ ਅੰਦਰ ਐਸੇ ਬਚਨ ਆਏ ਨੇ। ਅੱਜ ਦਾ ਵਿਗਿਆਨੀ ਤਾਂ ਸਾਲਾਂ ਬੱਧੀ ਖੋਜ ਕਰ ਕਰ ਕਿਤੇ ਮਸਾਂ ਇੱਕ ਗ੍ਰਹਿ ਲੱਭਦਾ, ਉਹਦਾ ਪੂਰਨ ਭੇਦ ਫੇਰ ਵੀ ਨਹੀਂ ਜਾਣ ਸਕਦਾ। ਮੇਰੇ ਸਤਿਗੁਰੂ ਗਰੀਬ ਨਿਵਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਦਸਤਗੀਰ ਪੀਰ ਦੇ ਬੇਟੇ ਨੂੰ ਇੱਕ ਪਲ ਮਾਤਰ ਵਿੱਚ ਹੀ ਲੱਖਾਂ ਧਰਤੀਆਂ ਤੇ ਲੱਖਾਂ ਆਕਾਸ਼ ਦਿਖਾ ਦਿੱਤੇ ਸਨ। ਗਵਾਹੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ, ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਲੱਖ ਆਕਾਸ਼ ਪਾਤਾਲ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਪਲਕ ਚਪਕਣ ਦੇ ਸਮੇਂ ਵਿੱਚ ਹੀ ਲੱਖਾਂ ਧਰਤੀਆਂ ਤੇ ਲੱਖਾਂ ਪਾਤਾਲ ਲੱਖਾਂ ਆਕਾਸ਼ ਗੁਰੂ ਗਰੀਬ ਨਿਵਾਜ ਜੀ ਨੇ ਦਸਤਗੀਰ ਪੀਰ ਦੇ ਪੁੱਤਰ ਨੂੰ ਦਿਖਾ ਦਿੱਤੀਆਂ ਸਨ। ਕਿੱਡੀ ਸਮਰੱਥਾ ਹੈ, ਕਿੱਡੀ ਮਹਾਨਤਾ ਹੈ। ਅਖੀਰ ਥੱਕ ਅੱਕ ਕੇ ਉਸਨੇ ਆਪ ਹੀ ਬੇਨਤੀ ਕੀਤੀ ਸੀ, ਮਹਾਰਾਜ ਹੁਣ ਵਾਪਸ ਚੱਲੀਏ, ਥੱਕ ਗਿਆ ਹਾਂ। ਤੇ ਫਿਰ ਦਸਤਗੀਰ ਨੂੰ ਨਿਸ਼ਾਨੀ ਦੇਣ ਲਈ ਭਰ ਕਚਕੌਲ ਪ੍ਰਸਾਦ ਦਾ, ਧੁਰੋਂ ਪਤਾਲੋਂ ਲਈ ਕੜਾਹੀ, ਜ਼ਾਹਰ ਕਲਾ ਨਾ ਛਪੈ ਛਪਾਈ, ਜਾਰੀ ਕਲਾ ਹੈ ਮਹਾਰਾਜ ਦੀ, ਬਖਸ਼ਿਸ਼ ਹੈ। ਸੋ ਇਉਂ ਬੇਅੰਤ ਸ਼ਕਤੀਆਂ ਹਨ ਗੁਰੂ ਕੀਆਂ, ਪ੍ਰੇਮੀਆਂ ਛਾੜ ਸਗਲ ਸਿਆਣਪਾ ਸਾਧ ਸਰਣੇ ਆਓ। ਸਾਰੀਆਂ ਸਿਆਣਪਾਂ ਨੂੰ ਛੱਡ ਕੇ, ਸਾਰੀਆਂ ਚਤੁਰਾਈਆਂ ਨੂੰ ਛੱਡ ਕੇ ਸਤਿਗੁਰਾਂ ਦੀ ਸ਼ਰਣ ਵਿੱਚ ਆ, ਗੁਰੂ ਕਾ ਓਟ ਆਸਰਾ ਲੈ। ਅਨੰਤ ਸ਼ਕਤੀਆਂ ਦੇ ਮਾਲਕ, ਅਨੰਤ ਸਮਰੱਥਾਵਾਂ ਦੇ ਭੰਡਾਰ ਹਨ ਗੁਰੂ ਗਰੀਬ ਨਿਵਾਜ ਜੀ। ਬੁੱਧੀ ਦੀਆਂ ਸਿਆਣਪਾਂ ਚਤੁਰਾਈਆਂ ਤਾਂ ਬੜੀਆਂ ਤੁਛ ਜਿਹੀਆਂ ਹਨ, ਥੋੜੀਆਂ ਹਨ। ਪ੍ਰੇਮੀਆਂ ਛੱਡ ਕੇ ਇਹਨਾਂ ਸਿਆਣਪਾਂ ਚਤੁਰਾਈਆਂ ਨੂੰ ਕੇਵਲ ਪ੍ਰਭੂ ਪ੍ਰਾਪਤੀ ਦਾ ਵਲਵਲਾ ਲੈ ਕੇ, ਗੁਰੂ ਉੱਪਰ ਅਥਾਹ ਸ਼ਰਧਾ ਰੱਖਦਿਆਂ, ਨਿਸ਼ਚਾ ਰੱਖਦਿਆਂ ਹੋਇਆਂ, ਭਰੋਸਿਆਂ ਰੱਖਦਿਆਂ ਹੋਇਆਂ ਗੁਰੂ ਕੀ ਸ਼ਰਨ ਵਿੱਚ ਆ ਜਾਣਾ ਕਰ ਐ ਮਨਾ। ਪਾਰ ਬ੍ਰਹਮ ਪਰਮੇਸ਼ਰ ਪ੍ਰਭੂ ਕੇ ਗੁਣ ਗਾਓ। ਪਾਰ ਬ੍ਰਹਮ ਜੋ ਅਕਾਲ ਪੁਰਖ ਵਾਹਿਗੁਰੂ, ਪਾਰ ਪਰੇ ਹੈ, ਪਰੇ ਤੋਂ ਪਰੇ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ। ਬ੍ਰਹਮ ਵਿਆਪਕ ਸਰੂਪ ਹੈ, ਸਰਬ ਵਿਆਪਕ ਹੈ। ਪਰਮੇਸ਼ਰੋ ਪਰਮ ਐਸ਼ਵਰਜ ਵਾਲਾ, ਸਭ ਤੋਂ ਵੱਡੇ ਐਸ਼ਵਰਜ ਵਾਲਾ, ਸਭ ਤੋਂ ਵੱਡੀ ਸਮੱਗਰੀ ਵਾਲਾ, ਸਾਜੋ ਸਮਾਨ ਵਾਲਾ, ਸਾਰੇ ਕੁੱਲ ਆਲਮ ਦਾ ਮਾਲਕ, ਕੁੱਲ ਸੰਸਾਰ ਦਾ ਮਾਲਕ, ਪਰਮ ਵੱਡਾ ਈਸ਼ ਜੋ ਮਾਲਕ ਹੈ ਸਾਰਿਆਂ ਦਾ, ਪ੍ਰਭੂ ਜੋ ਭੂਮਾ ਰੂਪ ਆਸਰਾ ਰੂਪ ਹੈ ਸਾਰਿਆਂ ਦਾ, ਸਰਬ ਕਲਾ ਸਮਰੱਥ, ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰ। ਗੁਰੂ ਕੀ ਸ਼ਰਨ ਵਿੱਚ ਆ ਕੇ ਸਿਆਣਪਾਂ ਚਤੁਰਾਈਆਂ ਨੂੰ ਪਾਸੇ ਰੱਖ ਕੇ ਭਾਈ ਪਾਰ ਬ੍ਰਹਮ ਪਰਮੇਸ਼ਰ ਜੋ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦੇ ਗੁਣ ਗਾਇਨ ਕਰ, ਉਸ ਦੀ ਸਿਫਤ ਸਲਾਹ ਕਰ, ਇਹ ਕਿਰਤ ਹਰ ਵਕਤ ਕਰ ਐ ਮਨਾ। ਰੇ ਚਿੱਤ ਚਰਨ ਕਮਲ ਅਰਾਧ, ਐ ਚਿੱਤ ਐ ਮਨ ਐ ਜਿਉੜੇ ਐ ਹਿਰਦੇ, ਚਰਨ ਕਮਲਾਂ ਦੀ ਆਰਾਧਨਾ ਕਰ। ਗੁਰੂ ਕੇ ਚਰਨ ਕਮਲ ਪ੍ਰਤੱਖ ਤੌਰ ਤੇ, ਸੋ ਦਸਾਂ ਪਾਤਸ਼ਾਹੀਆਂ ਦੇ ਸਰੀਰਕ ਰੂਪ ਗੁਰੂ ਕੇ ਚਰਨ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦਾ ਆਸਰਾ ਰੂਪੀ ਚਰਨ, ਗੁਰੂ ਕਾ ਸ਼ਬਦ ਰੂਪੀ ਚਰਨ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਧਿਓ ਪਾਲ। ਗੁਰੂ ਕਾ ਆਸਰਾ ਰੂਪੀ, ਗੁਰੂ ਕਾ ਸ਼ਬਦ ਰੂਪੀ ਚਰਨ ਜੋ ਹੈ ਉਹਨਾਂ ਦੀ ਆਰਾਧਨਾ ਕਰ। ਘਰ ਘਰ ਪ੍ਰਣਾਮ ਚਿਤ ਚਰਨ ਨਾਮ, ਨਾਮ ਰੂਪੀ ਗੁਰੂ ਕੇ ਚਰਨ ਪ੍ਰੇਮੀਆਂ ਆਰਾਧਨਾ ਕਰ। ਚਰਨ ਕਮਲ ਅਰਾਧ, ਚਰਨ ਜੋ ਪੂਜਨੀਕ ਹੈ, ਕਮਲ ਜੋ ਨਿਰਲੇਪ ਹੈ। ਜਿਵੇਂ ਪੈਰਾਂ ਦੀ ਹੀ ਪੂਜਾ ਹੁੰਦੀ ਹੈ ਨਾ, ਕਿਤੇ ਕਿਸੇ ਦੇ ਸਿਰ ਦੀ ਪੂਜਾ ਨਹੀਂ ਹੋਈ, ਕਿਸੇ ਦੇ ਹੱਥਾਂ ਨੂੰ ਕਿਸੇ ਦੇ ਮੱਥੇ ਨਹੀਂ ਟੇਕੇ। ਸੋ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਉਹਨਾਂ ਦੇ ਚਰਣਾਂ ਦੀ ਪੂਜਾ ਹੋਇਆ ਕਰਦੀ ਹੈ। ਇਉਂ ਚਰਨ ਸੰਕੇਤ ਹੈ ਪੂਜਨੀਕ ਦਾ, ਜੋ ਵਾਹਿਗੁਰੂ ਪੂਜਨੀਕ ਹੈ, ਜੋ ਸਤਿਗੁਰੂ ਜੀ ਸਦਾ ਹੀ ਪੂਜਨੀਕ ਹਨ। ਕਮਲ ਜਿਵੇਂ ਕਮਲ ਪਾਣੀ ਵਿੱਚ ਰਹਿੰਦਿਆਂ ਹੋਇਆਂ ਵੀ ਪਾਣੀ ਤੋਂ ਨਿਰਲੇਪ ਹੈ, ਹੇਠਲਾ ਪਾਣੀ ਵੀ ਉਸ ਨੂੰ ਛੋਹਦਾ ਨਹੀਂ, ਉਪਰੋਂ ਮੀਂਹ ਦਾ ਪਾਣੀ ਵੀ ਪੈਰ ਦੇ ਸਾਰ ਤਿਲਕ ਕੇ ਹੇਠਾਂ ਡਿੱਗ ਪੈਂਦਾ, ਠਹਿਰਦਾ ਨਹੀਂ। ਪਾਣੀ ਵਿੱਚ ਰਹਿ ਕੇ ਜਿਵੇਂ ਕਮਲ ਦਾ ਫੁੱਲ ਨਿਰਲੇਪ ਹੈ ਨਾ, ਇਵੇਂ ਸਤਿਗੁਰੂ ਮਹਾਰਾਜ ਸਦਾ ਨਿਰਲੇਪ ਹਨ, ਅਸੰਗ ਹਨ, ਸਰਬ ਨਿਵਾਸੀ ਸਦਾ ਅਲੇਪਾ। ਸਾਰਿਆਂ ਵਿੱਚ ਵਸਦਿਆਂ ਹੋਇਆਂ ਵੀ ਸਭ ਤੋਂ ਨਿਰਲੇਪ ਹੈ ਮੇਰਾ ਵਾਹਿਗੁਰੂ, ਜਿਸ ਵਾਹਿਗੁਰੂ ਦਾ ਪ੍ਰਤੱਖ ਸਰੂਪ ਸਤਿਗੁਰੂ ਜੀ ਹਨ। ਐਸੇ ਸਤਿਗੁਰੂ ਜੀ ਜਿਹੜੇ ਪੂਜਨੀਕ ਹਨ ਔਰ ਸਦਾ ਨਿਰਲੇਪ ਹਨ, ਉਹਨਾਂ ਦੀ ਆਰਾਧਨਾ ਕਰ। ਗੁਰੂ ਕੇ ਕਮਲਾ ਵਰਗੇ ਕੋਮਲ ਚਰਨ ਬੜੇ ਸੁੰਦਰ ਜੋ ਹਨ ਸ਼ਬਦ ਰੂਪੀ ਨਾਮ ਰੂਪੀ, ਆਰਾਧਨਾ ਕਰ ਐ ਮਨਾ ਐ ਚਿਤ ਐ ਜਿਉੜੇ। ਸਰਬ ਸੁਖ ਕਲਿਆਣ ਪਾਵਹਿ, ਤੈਨੂੰ ਇਹ ਆਤਮਿਕ ਫਲ ਮਿਲੇਗਾ ਕਿ ਸਰਬ ਸੁਖ, ਸਾਰੇ ਸੁਖ ਪ੍ਰਾਪਤ ਕਰ ਲਵੇਗਾ, ਸਾਰੇ ਸੁਖ, ਹਰ ਤਰ੍ਹਾਂ ਦਾ ਸੁਖ, ਕਿਸੇ ਵੀ ਪ੍ਰਕਾਰ ਦੇ ਸੁਖ ਦੀ ਕਮੀ ਨਹੀਂ, ਕੋਈ ਘਾਟ ਨਹੀਂ, ਕੋਈ ਤੋਟ ਨਹੀਂ। ਜਦੋਂ ਸਰਬ ਸੁਖ ਬਚਨ ਆ ਗਿਆ ਤਾਂ ਪਿੱਛੇ ਕੋਈ ਸੁਖ ਬਾਕੀ ਨਾ ਰਿਹਾ, ਆਤਮਿਕ ਸੁਖ ਵੀ, ਮਾਨਸਿਕ ਸੁਖ ਵੀ, ਸਰੀਰਕ ਸੁਖ ਵੀ ਸਾਰੇ ਹੀ ਪ੍ਰਾਪਤ ਕਰ ਲਵੇਗਾ। ਕਲਿਆਣ ਪਾਵਹਿ, ਪ੍ਰੇਮੀਆਂ ਮੁਕਤੀ ਪ੍ਰਾਪਤ ਕਰੇਗਾ, ਭਲਾ ਹੋਵੇਗਾ। ਔਰ ਫਿਰ ਮਿਟੈ ਸਗਲ ਉਪਾਦ, ਸਾਰੇ ਉਪਾਦ ਭਾਵ ਜੋ ਉਪਦਰਵ ਹਨ, ਜੋ ਕਲੇਸ਼ ਹਨ, ਸਾਰੇ ਮਿਟ ਜਾਣਗੇ। ਪੰਜ ਕਲੇਸ਼ ਮਨ ਦੇ ਕਹੇ ਹਨ, ਰਾਗ ਦਵੈਸ਼ ਅਵਿਦਿਆ ਅਸੰਮਤੀ ਅਭਿਨਿਵੇਸ਼, ਇਹ ਪੰਜੇ ਦੇ ਪੰਜੇ ਕਲੇਸ਼ਾਂ ਦਾ ਪ੍ਰੇਮੀਆਂ ਖਾਤਮਾ ਹੋ ਜਾਵੇਗਾ। ਘਰਾਂ ਅੰਦਰ, ਜੀਵਨ ਅੰਦਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਪਦਰਵ ਹਨ, ਕੋਈ ਕਲੇਸ਼ ਹਨ, ਇਹ ਵੀ ਸਾਰੇ ਨਾਸ ਹੋ ਜਾਣਗੇ, ਸਾਰੇ ਮਿਟ ਜਾਣਗੇ। ਕਲਿਆਣ ਮੁਕਤੀ ਪਾਵੇਗਾ, ਪ੍ਰਾਪਤ ਕਰੇਗਾ, ਕਲਿਆਣ ਸੁਖ ਸ਼ਾਂਤੀ ਪਾਵੇਗਾ, ਕਲਿਆਣ ਸੋਭਾ ਪਾਵੇਗਾ, ਸਾਰੇ ਸੁਖਾਂ ਦੀ ਪ੍ਰਾਪਤੀ ਕਰ ਲਵੇਗਾ ਵਾਹਿਗੁਰੂ ਦੇ ਚਰਨ ਕਮਲਾਂ ਦੀ ਆਰਾਧਨਾ ਦੇ ਸਦਕਾ। ਐਸੇ ਗੁਰੂ ਕੇ ਚਰਨ ਹਨ, ਗੁਰ ਕੇ ਚਰਨ ਕਮਲ ਮਨ ਧਿਆਏ, ਹਜ਼ੂਰ ਫੁਰਮਾਨ ਕਰਦੇ ਹਨ ਧਿਆ ਆਪਣੇ ਮਨਾਂ ਅੰਦਰ ਗੁਰੂ ਕੇ ਚਰਨਾਂ ਕਮਲਾਂ ਨੂੰ, ਸਦਾ ਗੁਰੂ ਕਾ ਓਟ ਆਸਰਾ ਲੈ, ਹਰ ਪ੍ਰਕਾਰ ਦੇ ਸੋ ਦੁਨਿਆਵੀ ਸੁਖ ਤਾਂ ਮਿਲਣਗੇ ਮਿਲਣਗੇ, ਜੀਵਨ ਮੁਕਤੀ ਦਾ ਸੁਖ ਵੀ ਮਿਲੇਗਾ। ਵਾਹਿਗੁਰੂ ਦੀ ਪ੍ਰਾਪਤੀ ਦਾ ਅਧਿਆਤਮਿਕ ਸੁਖ, ਬ੍ਰਹਮਾਨੰਦ ਦਾ ਸੁਖ ਜੋ ਹੈ ਉਹ ਵੀ ਮਿਲੇਗਾ। ਕਲਿਆਣ ਸੁਖ ਸ਼ਾਂਤੀ ਪ੍ਰਾਪਤ ਕਰਕੇ ਸਾਰੇ ਕਲੇਸ਼ ਤੇਰੇ ਮਿਟ ਜਾਣਗੇ। ਰਹਾਓ, ਵਿਸਰਾਮ ਦੇ ਕੇ ਹਜ਼ੂਰ ਫੁਰਮਾਨ ਕਰਦੇ ਨੇ, ਮਾਤ ਪਿਤਾ ਸੁਤ ਮੀਤ ਭਾਈ, ਮਾਤਾ ਪਿਤਾ ਪੁੱਤਰ ਮਿੱਤਰ ਤੇ ਭਰਾ, ਇਹ ਜਿੰਨੇ ਵੀ ਦੁਨੀਆਂ ਦੇ ਸੰਬੰਧੀ ਹਨ, ਤਿਸ ਬਿਨਾ ਨਹੀਂ ਕੋਈ। ਭਾਈ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਕੋਈ ਨਹੀਂ, ਉਸ ਪਰਮੇਸ਼ਰ ਨੇ ਹੀ ਸਾਰਿਆਂ ਵਿੱਚ ਆਪਣੀ ਚੇਤਨ ਸੱਤਾ ਟਿਕਾਈ ਹੋਈ ਹੈ, ਤੇ ਉਸ ਵਾਹਿਗੁਰੂ ਦੇ ਵੱਲੋਂ ਬਣਾਏ ਹੋਏ ਸੰਬੰਧਾਂ ਕਰਕੇ ਹੀ ਕੋਈ ਮਾਤਾ ਹੈ, ਕੋਈ ਪਿਤਾ ਹੈ, ਕੋਈ ਪੁੱਤਰ ਹੈ, ਕੋਈ ਭਰਾ ਹੈ, ਕੋਈ ਹੋਰ ਸੰਬੰਧੀ ਹੈ, ਉਹਦੇ ਬਿਨਾਂ ਤਾਂ ਕੋਈ ਨਹੀਂ। ਸਾਰਿਆਂ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਰਵਿਆ ਹੋਇਆ ਹੈ, ਤੇ ਨਾਲ ਹੀ ਇਹ ਵੀ ਖਿਆਲ ਕਰ ਲੈ ਕਿ ਤਿਸ ਬਿਨਾਂ ਨਹੀਂ ਕੋਏ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਭਾਈ ਕੋਈ ਵੀ ਤੇਰਾ ਸਹਾਇਕ ਨਹੀਂ, ਨਾ ਮਾਤਾ ਨਾ ਪਿਤਾ, ਨਾ ਪੁੱਤਰ ਨਾ ਧੀਆਂ ਨਾ ਇਸਤਰੀ, ਨਾ ਕੋਈ ਭਰਾ ਨਾ ਕੋਈ ਮਿੱਤਰ, ਨਹੀਂ ਭਾਈ ਕੋਈ ਵੀ ਸਹਾਇਕ। ਜੇ ਤੇਰੇ ਕੋਲ ਕੋਈ ਹਨ ਤਾਂ ਉਹ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਹਨ, ਪਰਮੇਸ਼ਰ ਨੇ ਹੀ ਇਹ ਸਾਰੇ ਸੰਬੰਧ ਜੋ ਹਨ ਬਣਾਏ ਹੋਏ ਨੇ। ਸੋ ਸਤਿਗੁਰੂ ਗਰੀਬ ਨਿਵਾਜ ਨੇ ਗੁਰਬਾਣੀ ਅੰਦਰ ਇਹ ਸਿਧਾਂਤ ਦੜਾਇਆ ਹੈ ਕਿ ਪੂਰਬਲੇ ਜਿਹੜੇ ਕੋਈ ਕਰਮ ਹਨ, ਪੂਰਬਲੇ ਜਨਮਾਂ ਦਾ ਕੋਈ ਸੰਯੋਗ ਹੈ, ਉਸ ਸੰਯੋਗ ਕਰਕੇ ਵਾਹਿਗੁਰੂ ਨੇ ਕਿਸੇ ਨੂੰ ਕਿਸੇ ਰੂਪ ਵਿੱਚ, ਕਿਸੇ ਨੂੰ ਕਿਸੇ ਰੂਪ ਵਿੱਚ ਇੱਕ ਦੂਸਰੇ ਦਾ ਸੰਬੰਧੀ ਬਣਾਇਆ ਹੋਇਆ ਹੈ। ਅਸਲ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ। ਜੇ ਉਸ ਪਰਮੇਸ਼ਰ ਦੀ ਮਿਹਰ ਨਾ ਹੋਈ ਹੋਵੇ ਤਾਂ ਫਿਰ ਭਾਈ ਕੌਣ ਤੇਰਾ ਕੋਈ ਭਰਾ ਹੁੰਦਾ ਤੇ ਕੌਣ ਤੇਰਾ ਕੋਈ ਪੁੱਤਰ ਹੁੰਦਾ, ਕੌਣ ਮਾਤਾ ਪਿਤਾ ਤੇ ਤੂੰ ਕਿਸ ਦਾ ਪੁੱਤਰ ਹੋਣਾ ਸੀ। ਇਹ ਤਾਂ ਵਾਹਿਗੁਰੂ ਨੇ ਹੀ ਮਾਤਾ ਪਿਤਾ ਜੋ ਸਨ ਉਹਨਾਂ ਦੇ ਰਾਹੀਂ ਸੰਸਾਰ ਵਿੱਚ ਤੈਨੂੰ ਪੈਦਾ ਕੀਤਾ, ਵਾਹਿਗੁਰੂ ਨੇ ਭਰਾ ਬਖਸ਼ੇ, ਵਾਹਿਗੁਰੂ ਨੇ ਅੱਗੇ ਪੁੱਤਰਾਂ ਦੀ ਦਾਤ ਬਖਸ਼ੀ, ਉਸ ਪਰਮੇਸ਼ਰ ਨੇ ਹੋਰ ਸੰਬੰਧੀ ਜੋ ਹਨ ਉਹ ਦਿੱਤੇ ਹੋਏ ਨੇ। ਭਾਈ ਉਹਦੇ ਬਿਨਾਂ ਕਿਹੜਾ ਹੈ, ਭਾਵ ਉਹਦੇ ਬਿਨਾਂ ਕੋਈ ਵੀ ਪੈਦਾ ਨਹੀਂ ਹੁੰਦਾ, ਉਸ ਤੋਂ ਬਿਨਾਂ ਕਿਸੇ ਦੀ ਵੀ ਪ੍ਰਾਪਤੀ ਨਹੀਂ, ਕਿਸੇ ਦਾ ਵੀ ਸਾਥ ਨਹੀਂ। ਜੇ ਇਹਨਾਂ ਦੇ ਨਾਲ ਤੇਰਾ ਕੋਈ ਸਾਥ ਹੈ, ਤੇਰਾ ਕੋਈ ਨੇਹੋ ਹੈ, ਕੋਈ ਮੁਹੱਬਤ ਹੈ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਚੇਤਨ ਸੱਤਾ ਕਰਕੇ ਹੀ ਹੈ ਤੇ ਉਸ ਪਰਮੇਸ਼ਰ ਦੀ ਚੇਤਨ ਸੱਤਾ ਦਾ ਸਾਰਿਆਂ ਦੇ ਨਾਲ ਇੱਕ ਦੂਸਰੇ ਨਾਲ ਲਿੰਕ ਸੰਬੰਧ ਜੁੜਿਆ ਹੋਇਆ ਹੋਣ ਕਰਕੇ ਹੀ ਹੈ। ਮਾਤ ਲੋਕ ਦੇ ਵਿੱਚ ਇਹ ਜ਼ਰੂਰ ਤੈਨੂੰ ਮਿਲੇ ਨੇ, ਉਹ ਵੀ ਪਰਮੇਸ਼ਰ ਦੀ ਕਿਰਪਾ ਨਾਲ, ਪਰ ਉਸ ਵਾਹਿਗੁਰੂ ਤੋਂ ਬਿਨਾਂ ਸਹਾਇਕ ਕੋਈ ਨਹੀਂ। ਜਿਸ ਨੇ ਇਹ ਸਾਰੇ ਸਾਜੇ ਨੇ, ਜਿਸ ਨੇ ਬਣਾਏ ਨੇ, ਉਸ ਵਾਹਿਗੁਰੂ ਤੋਂ ਬਿਨਾਂ ਕੋਈ ਮਦਦਗਾਰ ਨਹੀਂ, ਕੋਈ ਸਹਾਇਕ ਨਹੀਂ। ਈਤ ਊਤ ਜੀ ਨਾਲ ਸੰਗੀ, ਉਹ ਮੇਰਾ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਐਸਾ ਹੈ, ਈਤ ਇਸ ਮਾਤ ਲੋਕ ਵਿੱਚ, ਇਸ ਸੰਸਾਰ ਵਿੱਚ, ਤੇ ਊਤ ਉੱਥੇ ਉਸ ਪਰਲੋਕ ਵਿੱਚ, ਜੀ ਨਾਲ ਸੰਗੀ, ਵਾਹਿਗੁਰੂ ਜੀਵ ਆਤਮਾ ਦੇ ਨਾਲ ਸਦਾ ਹੀ ਸੰਗੀ ਹੈ, ਸਦਾ ਹੀ ਸਾਥੀ ਹੈ। ਕਦੇ ਵੀ ਉਹ ਵਾਹਿਗੁਰੂ ਵੱਖ ਨਹੀਂ ਹੁੰਦਾ, ਕਦੇ ਵੀ ਛੱਡ ਕੇ ਨਹੀਂ ਜਾਂਦਾ, ਕਦੇ ਉਸ ਦੇ ਮਿਲਾਪ ਤੋਂ ਵਾਂਝਿਆ ਨਹੀਂ ਹੋਣਾ ਪੈਂਦਾ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਐ ਜਗਿਆਸੂ ਰੂਪੀ ਸਖੀਏ, ਉਹ ਵਾਹਿਗੁਰੂ ਜਦੋਂ ਵਸ ਆਵੇ ਨਾ, ਹਿਰਦੇ ਅੰਦਰ ਆ ਕੇ ਵਾਸਾ ਕਰ ਲਵੇ, ਜਦੋਂ ਉਹ ਵਸ ਵਿੱਚ ਆ ਜਾਵੇ ਫਿਰ ਉਹ ਛੱਡ ਕੇ ਨਹੀਂ ਉਹ ਜਾਂਦਾ। ਉਸ ਭਗਵਾਨ ਅਕਾਲ ਪੁਰਖ ਦੀ ਇਹ ਰੀਤ ਬੜੀ ਚੰਗੀ ਹੈ, ਬੜਾ ਚੰਗਾ ਉਸਦਾ ਸੁਭਾਅ ਹੈ, ਬੜਾ ਸੋਹਣਾ ਉਸ ਪਰਮੇਸ਼ਰ ਦਾ ਇਹ ਖਿਆਲ ਹੈ ਕਿ ਇੱਕ ਵਾਰ ਹਿਰਦੇ ਵਿੱਚ ਵਸ ਕੇ ਫਿਰ ਕਿਧਰੇ ਉਹ ਛੱਡ ਕੇ ਨਹੀਂ ਜਾਂਦਾ। ਨਾ ਉਹ ਮਰੈ ਨਾ ਹੋਵੇ ਸੋਗ, ਨਾ ਕਦੇ ਮਰਦਾ ਹੈ ਤੇ ਨਾ ਫਿਰ ਉਹਦੇ ਵਿਛੋੜੇ ਦਾ ਸੋਗ ਦੁੱਖ ਝੱਲਣਾ ਪੈਂਦਾ ਹੈ, ਔਰ ਕਦੇ ਸਾਥ ਛੱਡ ਕੇ ਨਹੀਂ ਜਾਂਦਾ। ਜਿਵੇਂ ਸੰਸਾਰ ਵਿੱਚ ਮਾਤਾ ਪਿਤਾ ਦੇ ਸਾਥ ਤੋਂ ਜੀਵ ਨੂੰ ਵਾਂਝਿਆ ਹੋ ਜਾਣਾ ਪੈਂਦਾ, ਕਈ ਵਾਰ ਮਾਤਾ ਪਿਤਾ ਬੱਚੇ ਨੂੰ ਬੇਦਖਲ ਕਰ ਦਿੰਦੇ ਨੇ ਉਸਦੀਆਂ ਆਪ ਹੁਦਰੀਆਂ ਕਰਕੇ, ਤੇ ਇਹ ਗੱਲ ਵੀ ਬਹੁਤ ਪਰਪੱਕ ਹੈ ਕਿ ਮਾਤਾ ਪਿਤਾ ਜੋ ਹਨ ਉਹ ਸਰੀਰ ਤਿਆਗ ਕੇ ਵੀ ਤਾਂ ਸਾਥ ਛੱਡ ਜਾਂਦੇ ਨੇ। ਫਰੀਦਾ ਕਿੱਥੇ ਤੈਂਡੈ ਮਾਪਿਆ ਜਿਨੀ ਤੂੰ ਜਣੇ ਓਹੇ, ਤੈ ਪਾਸ ਹੋਏ ਲੱਦ ਗਏ ਤੂੰ ਅਜਾ ਨਾ ਪਤੀਣ ਓਹੇ, ਇਉਂ ਇਸ ਸਾਥ ਤੋਂ ਵਾਂਝੇ ਹੋ ਜਾਣਾ ਪੈਂਦਾ ਹੈ, ਇਹ ਸਾਥ ਛੁੱਟ ਜਾਂਦਾ ਹੈ। ਭਰਾਵਾਂ ਭਰਾਵਾਂ ਦੇ ਸਾਥ ਜੋ ਹਨ ਸੰਸਾਰ ਤੋਂ ਛੁੱਟ ਜਾਂਦੇ ਨੇ, ਜ਼ਮੀਨਾਂ ਜਾਇਦਾਦਾਂ ਧਨ ਦੌਲਤ ਦੇ ਲਾਲਚ ਵਿੱਚ ਭਰਾ ਭਰਾ ਦਾ ਵੈਰੀ ਬਣ ਜਾਂਦਾ। ਇੱਕ ਬੜੀ ਪੰਜਾਬੀ ਦੀ ਕਹਾਵਤ ਹੈ ਕਿ ਸ਼ਰੀਕ ਕਦੇ ਵਸਦਿਆਂ ਨੂੰ ਵੇਖ ਕੇ ਖੁਸ਼ ਨਹੀਂ ਹੁੰਦੇ, ਤੇ ਸਾਧ ਸੰਗਤ ਜੀ ਸ਼ਰੀਕ ਕੌਣ ਨੇ, ਆਪਣੇ ਹੀ ਅੰਮਾ ਜਾਏ ਉਹ ਭਰਾ ਹੁੰਦੇ ਨੇ ਨਾ, ਪਰ ਉਹ ਭਰਾ ਭਰਾ ਦੀ ਜਾਨ ਦਾ ਵੈਰੀ ਬਣ ਜਾਂਦਾ ਹੈ। ਦੇਖੋ ਕਿੱਡੀ ਇਹ ਇੱਕ ਅਚਰਜ ਰੀਤ ਹੈ ਇਸ ਦੁਨੀਆਂ ਦੀ ਕਿ ਭਰਾ ਭਰਾ ਦਾ ਸ਼ਰੀਕ ਬਣ ਕੇ ਉਹਦਾ ਦੁਸ਼ਮਣ ਬਣ ਜਾਂਦਾ ਹੈ, ਇੱਕ ਦੂਸਰਾ ਭਰਾ ਜੋ ਹੈ ਉਹ ਭਰਾ ਨੂੰ ਚੰਗਾ ਵਸਦਿਆਂ ਵੇਖ ਪ੍ਰਸੰਨ ਨਹੀਂ ਹੁੰਦਾ, ਖੁਸ਼ ਨਹੀਂ ਹੁੰਦਾ। ਇਉਂ ਇਹ ਵੀ ਸਾਥ ਜੋ ਹੈ ਟੁੱਟ ਜਾਣ ਵਾਲਾ ਹੈ, ਸਾਥ ਛੁੱਟ ਜਾਂਦਾ ਹੈ। ਪੁੱਤਰ ਜੋ ਹਨ ਉਹ ਵੀ ਸਾਥ ਛੱਡ ਜਾਂਦੇ ਨੇ, ਬਜ਼ੁਰਗ ਮਾਤਾ ਪਿਤਾ ਰੁਲਦੇ ਰਹਿ ਜਾਂਦੇ ਨੇ ਤੇ ਪੁੱਤਰ ਆਪਣੀ ਜ਼ਿੰਦਗੀ ਸ਼ਾਹਾਨਾ ਤੌਰ ਤੇ ਬਤੀਤ ਕਰਦੇ ਰਹਿੰਦੇ ਨੇ, ਇਉਂ ਸਾਰੇ ਸਾਥ ਛੁੱਟ ਜਾਂਦੇ ਨੇ, ਇੱਕ ਦੂਸਰੇ ਨੂੰ ਸਾਰੇ ਛੱਡ ਜਾਂਦੇ ਨੇ, ਮਿੱਤਰ ਭਾਈ ਸੰਬੰਧੀ ਜਿੰਨੇ ਹਨ ਉਹ ਵੀ ਛੱਡ ਜਾਂਦੇ ਨੇ, ਪਰ ਅਕਾਲ ਪੁਰਖ ਵਾਹਿਗੁਰੂ ਐਸਾ ਹੈ, ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਉਹ ਨਹੀਂ ਛੱਡ ਕੇ ਜਾਂਦਾ, ਉਹ ਨਹੀਂ ਕਦੇ ਸਾਥ ਅੱਧ ਵਿਚਾਲੇ ਡੋਬਦਾ। ਭਾਈ ਈਤ ਊਤ ਜੀ ਨਾਲ ਸੰਗੀ, ਈਤ ਇੱਥੇ ਸੰਸਾਰ ਵਿੱਚ, ਊਤ ਉਸ ਪਰਲੋਕ ਵਿੱਚ, ਦੋਹੀ ਜਹਾਨੀ ਹੀ ਸਦਾ ਸੰਗੀ ਹੈ, ਸਦਾ ਸਾਥੀ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਜਾ ਕਉ ਮੁਸਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾ, ਚਿਤ ਆਵੈ ਉਸ ਪਾਰ ਬ੍ਰਹਮ ਲਗੈ ਨਾ ਤੱਤੀ ਵਾਉ। ਜੀਵਨ ਅੰਦਰ ਜਿਸ ਨੂੰ ਬਹੁਤੀ ਮੁਸ਼ਕਲ ਆ ਬਣੇ, ਬਹੁਤਾ ਬਿਪਤਾ ਭਰਿਆ ਸਮਾਂ ਆ ਜਾਵੇ, ਤੇ ਉਸ ਬਿਪਤਾ ਦੇ ਸਮੇਂ ਵਿੱਚ ਕੋਈ ਢੋਈ ਨਾ ਦੇਵੇ, ਕੋਈ ਆਸਰਾ ਨਾ ਦੇਵੇ, ਲਾਗੂ ਹੋਏ ਦੁਸ਼ਮਣਾ ਬਹੁਤੇ ਦੁਸ਼ਮਣ ਲਾਗੂ ਹੋ ਜਾਣ, ਚਾਰ ਚਫੇਰਿਓਂ ਵੈਰ ਵਿਰੋਧ ਵਾਲੇ ਜੋ ਹਨ ਸਾਰੇ ਸਰਗਰਮ ਹੋ ਜਾਣ, ਲਾਗੂ ਹੋਏ ਦੁਸ਼ਮਣਾ ਜਿਹੜੇ ਲਾਗੂ ਨਿਕਟਵਰਤੀ ਨੇ ਉਹ ਵੀ ਦੁਸ਼ਮਣ ਬਣ ਜਾਣ, ਤੇ ਸਾਕ ਪੇ ਭੱਜ ਖਲੇ, ਮੁਸ਼ਕਲ ਦੇ ਇਸ ਸਮੇਂ ਵਿੱਚ ਸਾਕ ਸੰਬੰਧੀ ਵੀ ਭੱਜ ਖਲੋਤੇ, ਨਾ ਮਾਤਾ ਪਿਤਾ, ਨਾ ਕੋਈ ਭਰਾ, ਨਾ ਪੁੱਤਰ, ਨਾ ਹੋਰ ਸਾਕ ਸੰਬੰਧੀ, ਕੋਈ ਵੀ ਮਦਦ ਦੇਣ ਵਾਸਤੇ ਤਿਆਰ ਨਹੀਂ, ਕੋਈ ਸ਼ਰਨ ਆਸਰਾ ਦੇਣ ਲਈ ਤਿਆਰ ਨਹੀਂ, ਸਭੋ ਭੱਜੈ ਆਸਰਾ, ਸਾਰੇ ਆਸਰੇ ਟੁੱਟ ਜਾਣ, ਖਤਮ ਹੋ ਜਾਣ, ਚੁੱਕਾ ਸਭ ਅਸਰਾਓ, ਸਾਰੀਆਂ ਆਸਾਂ ਵੀ ਖਤਮ ਹੋ ਜਾਣ, ਐਸ ਬਿਪਤਾ ਦੇ ਸਮੇਂ ਵਿੱਚ ਵੀ ਚਿੱਤ ਆਵੈ ਉਸ ਪਾਰ ਬ੍ਰਹਮ, ਜੇ ਉਹਦੇ ਚਿੱਤ ਵਿੱਚ ਪਾਰ ਬ੍ਰਹਮ ਪਰਮੇਸ਼ਰ ਚੇਤੇ ਆਉਂਦਾ ਹੈ ਨਾ, ਤਾਂ ਲੱਗੈ ਨਾ ਤੱਤੀ ਵਾਓ, ਵਾਹਿਗੁਰੂ ਤੱਤੀ ਵਾਹ ਨਹੀਂ ਲੱਗਣ ਦਿੰਦਾ, ਕੋਈ ਨੁਕਸਾਨ ਨਹੀਂ ਹੋਣ ਦਿੰਦਾ। ਬੜਾ ਸੁੰਦਰ ਉਦਾਹਰਣ ਦਾ ਦ੍ਰਿਸ਼ਟਾਂਤ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਹਿਸ ਕਿਰਤੀ ਦੇ ਅੰਦਰ ਉਚਾਰਨ ਕੀਤਾ। ਹਜ਼ੂਰ ਫਰਮਾਨ ਕਰਦੇ ਹਨ, ਮ੍ਰਿਗੀ ਪੇਖੰਤ ਬੱਧਿਕ ਪਰਹਾ ਰੇਣ ਲਖ ਆਵਦਹ ਅਹੋ ਜਸ ਰਖੇਣ ਗੋਪਾਲਹ ਨਾਨਕ ਰੋਮ ਨ ਛੇਦਿ ਤੇ। ਬਹੋ ਕਹਿੰਦੇ ਹਨ ਮ੍ਰਿਗੀ ਪੇਖੰਤ ਬੱਧਿਕ, ਮ੍ਰਿਗੀ ਤੋਂ ਭਾਵ ਹਿਰਣੀ, ਬੱਧਿਕ ਤੋਂ ਭਾਵ ਹੈ ਸ਼ਿਕਾਰੀ। ਸ਼ਿਕਾਰੀ ਨੇ ਇੱਕ ਹਿਰਣੀ ਨੂੰ ਤੱਕਿਆ ਤੇ ਪਰਹਾ ਰੇਣ ਲਖ ਆਵਦਹ, ਲੱਖਾਂ ਯਤਨਾਂ ਦੇ ਨਾਲ ਵਾਰ ਕਰਨ ਦਾ ਯਤਨ ਕੀਤਾ ਕਿ ਹਿਰਣੀ ਨੂੰ ਮਾਰ ਲਵਾਂ। ਸ਼ਿਕਾਰੀ ਗਿਆ ਸ਼ਿਕਾਰ ਖੇਡਣ ਵਾਸਤੇ, ਹਿਰਨੀ ਗਰਭਵਤੀ ਹੈ, ਬੱਚਿਆਂ ਨੂੰ ਜਨਮ ਦੇਣ ਦੀ ਅਵਸਥਾ ਵਿੱਚ ਹੈ। ਸ਼ਿਕਾਰੀ ਨੇ ਵੇਖਿਆ ਇੱਕ ਪਾਸੇ ਤਾਂ ਆਪਣਾ ਸ਼ਿਕਾਰੀ ਕੁੱਤਾ ਖੜਾ ਕੀਤਾ ਹੋਇਆ, ਜੇ ਇੱਧਰ ਨੂੰ ਭੱਜ ਜਾਵੇ ਇਹ ਕੁੱਤਾ ਇਸ ਨੂੰ ਦਬੋਚ ਲਵੇਗਾ, ਦੂਸਰੇ ਪਾਸੇ ਜਾਲੀਆਂ ਪਾਈਆਂ ਫਾਹੀਆਂ ਲਾਈਆਂ ਹੋਈਆਂ ਹਨ, ਇੱਧਰ ਨੂੰ ਦੌੜੇ ਇੱਧਰ ਇਹਨਾਂ ਫਾਹੀਆਂ ਵਿੱਚ ਜਾਲੀਆਂ ਵਿੱਚ ਫਸ ਜਾਵੇਗੀ, ਤੀਸਰੇ ਪਾਸੇ ਅੱਗ ਲਾਈ ਹੈ ਕਿ ਇਸ ਪਾਸੇ ਨੂੰ ਬਿਨਾਂ ਦੌੜ ਸਕੇ, ਚੌਥੇ ਪਾਸੇ ਤੀਰ ਲੈ ਕੇ ਕਮਾਨ ਵਿੱਚ ਤੀਰ ਸਿੰਨ ਕੇ ਆਪ ਖਲੋਤਾ ਹੈ ਮਾਰਨ ਵਾਸਤੇ। ਹੁਣ ਕੋਈ ਆਸਰਾ ਨਹੀਂ, ਕੋਈ ਸਹਾਰਾ ਨਹੀਂ, ਜੀਵਨ ਦੇ ਬਚਾਅ ਦਾ ਕੋਈ ਲੱਲ ਨਹੀਂ। ਮ੍ਰਿਗੀ ਨੇ ਭਾਵ ਹਿਰਣੀ ਨੇ ਉਸ ਵਕਤ ਵਾਹਿਗੁਰੂ ਦੇ ਚਰਣਾਂ ਵਿੱਚ ਅਰਦਾਸ ਬੇਨਤੀ ਕੀਤੀ, ਵਾਹਿਗੁਰੂ ਹੁਣ ਤੇਰਾ ਆਸਰਾ ਹੈ, ਈਤ ਊਤ ਜੀ ਨਾਲ ਸੰਗੀ, ਦੋਹੀ ਜਹਾਨੀ ਪਰਮੇਸ਼ਰ ਸੰਗੀ ਸਾਥੀ ਹੈ। ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਸੋ ਉਸ ਵਕਤ ਜ਼ਮੀਨ ਵਿੱਚੋਂ ਸੱਪ ਨਿਕਲਿਆ, ਸ਼ਿਕਾਰੀ ਦੇ ਡੰਗ ਮਾਰਿਆ, ਸ਼ਿਕਾਰੀ ਜੋ ਸੀ ਉੱਥੇ ਡਿੱਗ ਪਿਆ, ਡਿੱਗਦੇ ਦੇ ਹੱਥੋਂ ਤੀਰ ਛੁੱਟਿਆ, ਨਿਸ਼ਾਨਾ ਉੱਕ ਗਿਆ ਸੀ ਹੱਥ ਹਿੱਲਣ ਦੇ ਨਾਲ, ਦੂਸਰੇ ਪਾਸੇ ਖਲੋਤੇ ਕੁੱਤੇ ਦੇ ਉਹ ਤੀਰ ਜਾ ਵੱਜਾ, ਸ਼ਿਕਾਰੀ ਆਪ ਵੀ ਡਿੱਗ ਗਿਆ, ਕੁੱਤਾ ਵੀ ਤੀਰ ਲੱਗਣ ਨਾਲ ਮਰ ਗਿਆ। ਤੇਜ਼ ਹਨੇਰੀ ਦਾ ਬੁੱਲਾ ਆਇਆ, ਉਹਨੇ ਜਾਲੀਆਂ ਉਡਾ ਕੇ ਅੱਗ ਵਿੱਚ ਜਾ ਸੁੱਟੀਆਂ, ਉਹ ਸੜ ਗਈਆਂ, ਔਰ ਬੁੱਲੇ ਦੇ ਬਾਅਦ ਇੱਕਦਮ ਕੁਝ ਸ਼ਰਾਟਾ ਮੀਂਹ ਦਾ ਪਿਆ, ਉਹਨੇ ਅੱਗ ਬੁਝਾ ਦਿੱਤੀ। ਚਾਰ ਚਫੇਰੇ ਰਸਤੇ ਖੁੱਲ ਗਏ, ਅਹੋ ਜਸ ਰਖੇਣ ਗੋਪਾਲ ਹੈ, ਮ੍ਰਿਗੀ ਪੇਖੰਤ ਬੱਧਿਕ, ਸ਼ਿਕਾਰੀ ਨੇ ਹਿਰਣੀ ਨੂੰ ਤੱਕਿਆ, ਪ੍ਰਹਾ ਰੇਣ ਲਖ ਆਵਦ ਹੈ, ਸੋ ਸ਼ਸਤਰਾਂ ਦੇ ਨਾਲ ਅਨੇਕਾਂ ਯਤਨ ਕੀਤੇ ਮਾਰਨ ਦੇ, ਅਹੋ ਜਸ ਰਖੇਣ ਗੋਪਾਲ ਹੈ, ਜਿਸਦਾ ਰਖਵਾਲਾ ਗੋਪਾਲ ਅਕਾਲ ਪੁਰਖ ਵਾਹਿਗੁਰੂ ਆਪ ਹੈ, ਨਾਨਕ ਰੋਮ ਨਾ ਛੇਦੇ ਤੇ, ਵਾਲ ਵੀ ਨਾ ਛੇਦ ਸਕਿਆ, ਵਾਲ ਨਾ ਵਿੰਗਾ ਕਰ ਸਕਿਆ, ਇਉਂ ਪਰਮੇਸ਼ਰ ਇਸ ਮਾਤ ਲੋਕ ਦੇ ਵਿੱਚ ਵੀ ਜੀਵ ਦਾ ਰਖਵਾਲਾ ਹੈ। ਫਿਰ ਊਤ ਉੱਥੇ ਅਗਾਂਹ ਪਰਲੋਕ ਵਿੱਚ ਵੀ ਵਾਹਿਗੁਰੂ ਸਦਾ ਪਰਮੇਸ਼ਰ ਦਾ ਸੰਗੀ ਸਾਥੀ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਿੱਥੇ ਮਾਤਾ ਪਿਤਾ ਪੁੱਤਰ ਭਰਾ ਕੋਈ ਵੀ ਮਦਦ ਕਰਨ ਦੇ ਸਮਰੱਥ ਨਹੀਂ, ਐ ਮਨਾ ਵਾਹਿਗੁਰੂ ਦਾ ਨਾਮ ਉੱਥੇ ਤੇਰੇ ਨਾਲ ਸਹਾਇਕ ਹੈ, ਪਰ ਤਦ ਜੇ ਤੂੰ ਜ਼ਿੰਦਗੀ ਵਿੱਚ ਨਾਮ ਜਪਿਆ ਹੋਵੇਗਾ ਤਾਂ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਬੜੇ ਭਿਆਨਕ ਜਮ ਦੇ ਦੂਤ ਦਲਮਲ ਦਿੰਦੇ ਨੇ, ਬੜੇ ਦੁੱਖ ਦਿੰਦੇ ਨੇ, ਕੇਵਲ ਵਾਹਿਗੁਰੂ ਦਾ ਨਾਮ ਹੀ ਉੱਥੇ ਤੇਰੇ ਨਾਲ ਚੱਲ ਕੇ ਉਹਨਾਂ ਜਮਾਂ ਦੀਆਂ ਭਿਆਨਕ ਸਜਾਵਾਂ ਤੋਂ ਬਚਾਉਂਦਾ ਹੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਨ ਮਾਹੇ ਉਧਾਰੀ, ਜਿੱਥੇ ਬੜੀਆਂ ਭਾਰੀ ਮੁਸ਼ਕਲਾਂ ਬਣ ਆਉਂਦੀਆਂ ਨੇ, ਉੱਥੇ ਪਰਲੋਕ ਦੇ ਰਸਤੇ ਵਿੱਚ ਪਰਮੇਸ਼ਰ ਦਾ ਨਾਮ ਉਹਨਾਂ ਮੁਸ਼ਕਲਾਂ ਤੋਂ ਖਿਨ ਮਾਤਰ ਵਿੱਚ ਹੀ ਉਧਾਰ ਲੈਂਦਾ, ਬਚਾ ਲੈਂਦਾ ਹੈ, ਕੱਢ ਲੈਂਦਾ ਹੈ ਮੁਸ਼ਕਲਾਂ ਦੇ ਵਿੱਚੋਂ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਅਨੇਕਾਂ ਯਤਨ ਅਨੇਕਾਂ ਉਪਾਵ ਕਰਦਿਆਂ ਜੀਵ ਜੋ ਹੈ ਸੰਸਾਰ ਤੋਂ ਨਹੀਂ ਨਾ ਤਰ ਸਕਦਾ। ਮਹਾਰਾਜ ਕਹਿੰਦੇ ਨੇ ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਪਰਮੇਸ਼ਰ ਦਾ ਨਾਮ ਕਰੋੜਾਂ ਪਾਪਾਂ ਨੂੰ ਨਾਸ ਕਰ ਦਿੰਦਾ, ਖਤਮ ਕਰਕੇ ਪਾਰ ਉਤਾਰਾ ਕਰ ਦਿੰਦਾ। ਇਸੇ ਲਈ ਫੁਰਮਾਨ ਹੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਫਿਰ ਮਹਾਰਾਜ ਨੇ ਅੱਗੇ ਜਾ ਕੇ ਫੁਰਮਾਨ ਕੀਤਾ ਹੈ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜਿਹ ਪੈੜੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ, ਜਹਾਂ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹ ਨਾਲ ਪਛਾਨੂ, ਜਹ ਮਹਾ ਭਿਆਨ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਜ ਆ ਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ। ਇਉਂ ਪਰਲੋਕ ਵਿੱਚ ਵੀ ਵਾਹਿਗੁਰੂ ਦਾ ਨਾਮ ਹੀ ਸਹਾਇਕ ਹੁੰਦਾ ਹੈ, ਈਤ ਊਤ ਜੀ ਨਾਲ ਸੰਗੀ, ਇੱਥੇ ਮਾਤ ਲੋਕ ਵਿੱਚ ਵੀ ਊਤ, ਉੱਥੇ ਪਰਲੋਕ ਵਿੱਚ ਵੀ ਵਾਹਿਗੁਰੂ ਜੋ ਹੈ ਜੀਵ ਆਤਮਾ ਦੇ ਨਾਲ ਸਦਾ ਹੀ ਸੰਗੀ ਹੈ, ਸਦਾ ਹੀ ਸਾਥੀ ਹੈ। ਸਰਬ ਰਵਿਆ ਸੋਏ, ਸਾਰੀਆਂ ਥਾਵਾਂ ਤੇ ਸੋਏ ਉਹ ਅਕਾਲ ਪੁਰਖ ਵਾਹਿਗੁਰੂ ਰਵਿਆ ਹੈ, ਸਰਬ ਵਿਆਪਕ ਹੈ, ਕਿਸੇ ਜਗ੍ਹਾ ਤੇ ਉਸ ਪਰਮੇਸ਼ਰ ਦੇ ਨਾ ਪਹੁੰਚ ਸਕਣ ਦਾ ਸ਼ੱਕ ਤਾਂ ਕੀਤਾ ਜਾ ਸਕੇ ਜੇ ਉਹ ਕਿਧਰੇ ਦੂਰ ਹੋਵੇ, ਬਈ ਇਹ ਜਗ੍ਹਾ ਬੜੀ ਦੂਰ ਹੈ, ਇੱਥੇ ਉਹਦੇ ਕੋਲ ਰਿਲੇਸਰ ਪਹੁੰਚਿਆ ਨਹੀਂ ਜਾਣਾ, ਤੇ ਜਦੋਂ ਹੈ ਹੀ ਉਹ ਸਰਬ ਵਿਆਪਕ ਹੈ, ਫਿਰ ਕੋਈ ਸ਼ੰਕਾ ਕੈਸੀ, ਜਿੱਥੇ ਹਰ ਆਰਾਧਿਆ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਅਰਾਧ ਲਈਏ, ਜਿੱਥੇ ਵੀ ਯਾਦ ਕਰ ਲਈਏ, ਮਿੱਤਰ ਬਣ ਕੇ ਉੱਥੇ ਹੀ ਸਹਾਇਕ ਹੈ, ਉੱਥੇ ਹੀ ਮਦਦਗਾਰ ਹੈ। ਸਰਬ ਰਵਿਆ ਸੋਏ, ਸਾਰੀਆਂ ਥਾਵਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਰਵਿਆ ਹੋਇਆ ਹੈ। ਕੋਟ ਜਤਨ ਉਪਾਵ ਮਿਥਿਆ, ਕਰੋੜਾਂ ਯਤਨ ਕਰ ਲਏ ਦੁਨਿਆਵੀ ਸੁਖਾਂ ਨੂੰ ਪ੍ਰਾਪਤ ਕਰਨ ਦੇ, ਧਨ ਖੱਟਣ ਦੇ, ਮਾਇਆ ਕਮਾਉਣ ਦੇ, ਕਰੋੜਾਂ ਉਪਾਵ ਕਰ ਲਏ ਇਸ ਸੰਸਾਰ ਤੋਂ ਅਗਾਂਹ ਆਪਣੇ ਪਰਲੋਕ ਨੂੰ ਸਫਲਿਆ ਕਰਨ ਦੇ, ਪਰ ਵਾਹਿਗੁਰੂ ਦੇ ਨਾਮ ਬਿਨਾਂ ਕਰੋਤੇ ਕੀਤੇ ਕਰੋੜਾਂ ਯਤਨ ਤੇ ਕਰੋੜਾਂ ਉਪਾਵ ਜਿਹੜੇ ਹਨ ਮਿੱਥਿਆ, ਝੂਠ ਹਨ, ਨਾਸਵੰਤ ਹਨ, ਭਰਮ ਮਾਤਰ ਹਨ, ਕੇਵਲ ਖਿਆਲ ਮਾਤਰ ਹਨ। ਕਾਸ਼ ਨਾ ਆਵੈ ਕਾਮ, ਉਹਨਾਂ ਕਰੋੜਾਂ ਉਪਾਵਾਂ ਤੇ ਯਤਨਾਂ ਵਿੱਚੋਂ ਕੁਛ ਵੀ ਕੰਮ ਆਉਣ ਵਾਲਾ ਨਹੀਂ। ਦੁਨਿਆਵੀ ਮਾਇਆ ਧਨ ਦੌਲਤ ਸਭ ਇੱਥੇ ਰਹਿ ਜਾਣ ਵਾਲੀ ਹੈ ਤੇ ਹੋਰ ਅਨੇਕਾਂ ਕੀਤੇ ਪੁੰਨ ਦਾਨ ਸਾਧਨ ਇਤਿਆਦਿਕ ਉਹਨਾਂ ਦਾ ਫਲ ਜਮ ਦੂਤ ਰਸਤੇ ਵਿੱਚ ਹੀ ਲੁੱਟ ਲੈਂਦੇ ਨੇ, ਇਉਂ ਕੁਝ ਵੀ ਕੰਮ ਨਹੀਂ ਆਉਂਦਾ। ਸਾਰੇ ਵਿਅਰਥ ਹਨ, ਸਾਰੇ ਨਿਸ਼ਫਲ ਹਨ। ਸਰਣ ਸਾਧੂ ਨਿਰਮਲਾ, ਪਰ ਜੇ ਜੀਵ ਆ ਜਾਵੇ ਸਾਧ ਰੂਪ ਸਤਿਗੁਰਾਂ ਦੀ ਸ਼ਰਨ ਵਿੱਚ, ਫਿਰ ਇਹ ਨਿਰਮਲ ਹੋ ਜਾਂਦਾ। ਮੋਹ ਮਾਇਆ ਔਰ ਅਵਿਦਿਆ ਦੀ ਮੈਲ ਤੋਂ, ਔਗੁਣਾਂ ਦੀ ਮੈਲ ਤੋਂ ਰਹਿਤ ਹਿਰਦਾ ਸਵੱਛ ਸਾਫ ਨਿਰਮਲ ਹੋ ਜਾਂਦਾ ਹੈ ਗੁਰੂ ਕੀ ਕਿਰਪਾ ਨਾਲ, ਗੁਰੂ ਕੀ ਸ਼ਰਨ ਵਿੱਚ ਆਉਣ ਤੋਂ। ਤੇ ਫਿਰ ਗਤ ਹੋਏ ਪ੍ਰਭ ਕੈ ਨਾਮ, ਸਤਿਗੁਰਾਂ ਕੀ ਸ਼ਰਨ ਵਿੱਚੋਂ ਜੋ ਵਾਹਿਗੁਰੂ ਪ੍ਰਭ ਸਰਬ ਕਲਾ ਸਮਰੱਥ ਰੱਖਿਅਕ ਸਰੂਪ ਪਰਮੇਸ਼ਰ ਦਾ ਨਾਮ ਮਿਲਿਆ, ਉਸ ਨਾਮ ਦੇ ਸਦਕਾ ਜੀਵ ਦੀ ਗਤੀ ਹੋ ਜਾਂਦੀ ਹੈ, ਮੁਕਤੀ ਹੋ ਜਾਂਦੀ ਹੈ, ਪਾਰ ਉਤਾਰਾ ਹੋ ਜਾਂਦਾ। ਗਤ ਦਾ ਅਰਥ ਪ੍ਰਾਪਤੀ ਵੀ ਹੈ। ਗਤ ਹੋਏ ਪ੍ਰਭ ਕੈ ਨਾਮ, ਪ੍ਰਭੂ ਦਾ ਨਾਮ ਜਪਣ ਨਾਲ ਤਿਸ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਕਰੋੜਾਂ ਉਪਾਵ, ਕਰੋੜਾਂ ਯਤਨ, ਉਹ ਕਿਸੇ ਕੰਮ ਨਹੀਂ। ਗੁਰੂ ਕੀ ਸ਼ਰਨ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਜਪਣ ਨਾਲ ਵਾਹਿਗੁਰੂ ਦੀ ਪ੍ਰਾਪਤੀ ਔਰ ਕੇਵਲ ਮੁਕਤੀ ਦਾ ਜੋ ਆਨੰਦ ਹੈ ਇਹ ਜੀਵ ਪਾ ਲੈਂਦਾ। ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਨ ਕੀਤਾ ਹੈ, ਉਪਾਵ ਛੋੜ ਗਹੋ ਤਿਸਕੀ ਓਟ, ਨਿਮਖ ਮਾਹੇ ਹੋਵੇ ਤੇਰੀ ਛੋਟ। ਬਾਕੀ ਉਪਾਵ, ਬਾਕੀ ਯਤਨ ਸਾਰੇ ਛੱਡ ਕੇ ਤਿਸ ਪਰਮੇਸ਼ਰ ਦੇ ਗੁਰੂ ਕੀ ਓਟ ਲੈ, ਭਾਈ ਨਿਮਖ ਮਾਤਰ ਵਿੱਚ ਹੀ ਛੁਟਕਾਰਾ ਹੋ ਜਾਵੇਗਾ, ਪਾਰ ਉਤਾਰਾ ਹੋਵੇਗਾ। ਅਵਰ ਉਪਾਵ ਸਭ ਤਿਆਗਿਆ, ਦਾਰੂ ਨਾਮ ਲਿਆ, ਦੁੱਖ ਰੋਗ ਸਭ ਮਿਟੇ, ਪਾਪ ਸੀਤਲ ਮਨ ਭਇਆ। ਇਉਂ ਸਾਰੇ ਯਤਨ ਵਿਅਰਥ ਹੋ ਕੇ ਕੇਵਲ ਵਾਹਿਗੁਰੂ ਦਾ ਨਾਮ ਹੈ ਜਿਸ ਸਦਕਾ ਪ੍ਰਾਪਤੀ ਔਰ ਮੁਕਤੀ ਹੋ ਜਾਂਦੀ ਹੈ। ਅਗਮ ਦਿਆਲ ਪ੍ਰਭੂ ਉੱਚਾ, ਉਹ ਮੇਰਾ ਵਾਹਿਗੁਰੂ ਅਗਮ, ਵੇਦਾਂ ਸ਼ਾਸਤਰਾਂ ਦੀ ਗਮਤਾ ਤੋਂ ਪਰੇ, ਭਾਵ ਪਹੁੰਚ ਤੋਂ ਪਰੇ ਹੈ, ਮਨ ਬੁੱਧੀ ਦੀ ਪਹੁੰਚ ਤੋਂ ਪਰੇ ਹੈ। ਦਿਆਲ ਦਇਆ ਦਾ ਘਰ ਹੈ, ਦਇਆ ਦਾ ਟਿਕਾਣਾ ਹੈ, ਦਇਆ ਦਾ ਸਰੂਪ ਹੈ। ਪ੍ਰਭੂ ਭੂਮਾ ਰੂਪ ਹੈ, ਪ੍ਰਵਿਸ਼ੇਸ਼ ਕਰਕੇ ਸਾਰਿਆਂ ਦਾ ਆਸਰਾ ਰੂਪ, ਸਰਬ ਕਲਾ ਸਮਰੱਥ ਹੈ, ਉੱਚਾ ਸਭ ਨਾਲੋਂ ਉੱਚਾ ਹੈ, ਸਭ ਨਾਲੋਂ ਸ਼੍ਰੋਮਣੀ ਹੈ। ਮੈਂ ਪੇਖਿਓਰੀ ਉੱਚਾ, ਮੋਹਨ ਸਭ ਤੇ ਉੱਚਾ, ਆਨ ਨਾ ਸੰਸਰ ਕੋ ਲਾਗੈ, ਢੂੰਡ ਰਹੇ ਹਮ ਮੂਚਾ। ਬੜਾ ਢੂੰਡ ਢੂੰਡ ਕੇ ਵੇਖਿਆ, ਮੂਚਾ ਦਾ ਅਰਥ ਹੈ ਬਹੁਤ, ਬਹੁਤ ਢੂੰਡ ਢੂੰਡ ਕੇ, ਬੜਾ ਲੱਭ ਲੱਭ ਕੇ ਵੇਖਿਆ, ਪਰ ਮੇਰੇ ਵਾਹਿਗੁਰੂ ਦੇ ਬਰਾਬਰ ਹੋਰ ਕੋਈ ਨਹੀਂ ਜੇ ਪਹੁੰਚ ਸਕਦਾ। ਸਾਰਿਆਂ ਨਾਲੋਂ ਉੱਚਾ ਹੈ, ਸਭ ਨਾਲੋਂ ਸ਼੍ਰੋਮਣੀ ਹੈ। ਸਰਣ ਸਾਧੂ ਜੋਗ, ਭਾਈ ਸਾਧੂਆਂ ਦੇ ਸ਼ਰਨ ਜੋਗ ਹੈ ਵਾਹਿਗੁਰੂ, ਭਾਵ ਕੁੱਲ ਸਾਧੂ ਜੋ ਹਨ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ। ਅਗਮ ਦਿਆਲ ਪ੍ਰਭੂ ਉੱਚਾ, ਵਾਹਿਗੁਰੂ ਜੋ ਮਨ ਬੁੱਧੀ ਦੀ ਪਹੁੰਚ ਤੋਂ ਪਰੇ ਹੈ, ਦਇਆ ਦਾ ਘਰ ਹੈ, ਆਸਰਾ ਰੂਪ ਸਭ ਨਾਲੋਂ ਉੱਚਾ ਹੈ। ਸਰਣ ਸਾਧੂ ਜੋਗ, ਸਾਧੂ ਤੋਂ ਭਾਵ ਹੈ ਸਤਿਗੁਰੂ, ਜੋਗ ਤੋਂ ਭਾਵ ਹੈ ਮਿਲਾਪ, ਸੰਯੋਗ। ਗੁਰੂ ਕੀ ਸ਼ਰਨ ਵਿੱਚ ਆਉਣ ਨਾਲ ਉਸ ਵਾਹਿਗੁਰੂ ਦਾ ਸੰਯੋਗ ਹੁੰਦਾ ਹੈ, ਗੁਰੂ ਕੀ ਸ਼ਰਨ ਸਦਕਾ ਉਸ ਦੀ ਪ੍ਰਾਪਤੀ ਹੈ, ਉਸ ਵਾਹਿਗੁਰੂ ਦਾ ਮਿਲਾਪ ਹੈ। ਤਿਸ ਪ੍ਰਾਪਤ ਨਾਨਕਾ, ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਐਸੇ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੇ ਗੁਰੂ ਦੀ ਪ੍ਰਾਪਤੀ ਉਹਨਾਂ ਨੂੰ ਹੋਈ, ਸਾਧੂ ਦੀ ਸ਼ਰਨ ਉਹਨਾਂ ਨੂੰ ਮਿਲੀ, ਜਿਸ ਲਿਖਿਆ ਧੁਰ ਸੰਯੋਗ, ਜਿਸ ਦਾ ਧੁਰੋਂ ਹੀ ਅਕਾਲ ਪੁਰਖ ਵਾਹਿਗੁਰੂ ਨੇ ਸੰਯੋਗ ਲਿਖਿਆ ਹੋਇਆ ਹੈ। ਸੰਗ ਭਲੀ ਪ੍ਰਕਾਰ ਯੋਗ ਜੁੜਨਾ ਲਿਖਿਆ ਹੈ ਗੁਰੂ ਕੇ ਚਰਣਾਂ ਦੇ ਨਾਲ, ਉਹਨਾਂ ਵੱਡਿਆਂ ਭਾਗਾਂ ਵਾਲਿਆਂ ਨੂੰ ਸਾਧ ਰੂਪ ਸਤਿਗੁਰਾਂ ਦੀ ਪ੍ਰਾਪਤੀ ਹੋਈ। ਤੇ ਫਿਰ ਗੁਰੂ ਕੀ ਸ਼ਰਨ ਵਿੱਚ ਆ ਕੇ ਧੁਰੋਂ ਸਤਿਗੁਰਾਂ ਜਿਨ੍ਹਾਂ ਦਾ ਸੰਯੋਗ ਲਿਖ ਦਿੱਤਾ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੋ ਗਿਆ, ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਇਸ ਲਈ ਐ ਮਨਾ, ਛਾੜ ਸਗਲ ਸਿਆਣਪਾਂ ਸਾਧ ਸਰਣੀ ਆਓ, ਸਾਰੀਆਂ ਸਿਆਣਪਾਂ ਚਤੁਰਾਈਆਂ ਨੂੰ ਛੱਡ ਕੇ, ਅਕਲਾਂ ਦੇ ਘੋੜੇ ਦੜਾਉਣੇ ਛੱਡ ਕੇ, ਗੁਰੂ ਕੀ ਸ਼ਰਨ ਵਿੱਚ ਆ, ਚਰਨ ਕਮਲਾਂ ਦੀ ਆਰਾਧਨਾ ਕਰ, ਗੁਰੂ ਕੀ ਸ਼ਰਨ ਗ੍ਰਹਿਣ ਕਰ, ਗੁਰੂ ਕਾ ਕਹਿਆ ਬਚਨ ਮੰਨ, ਗੁਰੂ ਕੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਨਾਮ ਜਪਦਿਆਂ ਤਿਸ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਲੋਕ ਪਰਲੋਕ ਦੇ ਸੁਖਾਂ ਦੀ ਦਾਤ ਪ੍ਰਾਪਤ ਕਰ ਲੈ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਕਾ ਬਖਸ਼ਿਆ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਗੁਰ ਆਸ਼ੇ ਨੂੰ ਆਪਾਂ ਸਮਝ ਸਕੀਏ ਔਰ ਗੁਰ ਆਸ਼ੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਅਗਮ ਦਿਆਲ ਪ੍ਰਭੂ ਉੱਚਾ ਸਰਣ ਸਾਧੂ ਜੋਗ, ਤਿਸ ਪ੍ਰਾਪਤ ਨਾਨਕਾ ਜਿਸ ਲਿਖਿਆ ਧੁਰ ਸੰਜੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।